सब ते उत्तम हर की कथा नाम सुनत दर्द दुख लथा। ये सतगुरां दी कल्याणकारी उत्तम कथा है। जगत गुरु गरीब नवाज धन गुरु नानक साहब जी महाराज जी ने सैयद जलाल सानी नू गुरमुख पद दे अर्थ समझाए हन कि गुरमुख दी अवस्था की है। गुरमुख हो है जेड़ा भाणे च चलदा रजा विच चलदा। गुरमुख होए सो भाणा मन्ना। गुरमुख हो है जेड़ा भाणा अकाल पुरख दा हुक्म सत करके मिठा करके मन्ने। गुरमुख हो है जेड़ा रब्बी रजा विच राजी रवे। गुरमुख हो है जेड़ा कदे उस निरंकार अकाल पुरख दी कीती विच इतराज ना करे कि हे खुदा तू इंज नहीं इंज करना सी। ओलाहनो मैं काहू ना दियो मन मीठ तुहारो कियो। ए गुरमुख दी अवस्था तेरा किया मीठा लागे हर नाम पदार्थ नानक मांगा। ए गुरमुख दी अवस्था सैयद जलाल सानी नू किरतार्थ करके दा भला करके कल्याण करके जगत गुरु गुरु नानक साहब जी महाराज जीवां दे उधार ने नमे तगे वधे हन। मन बिरतियां एकागर करिए जिवें सतगुरु जी शेख इब्राहिम फरीद सानी भगत फरीद जी दी गद्दी दे उत्ते महापुरश विराजमान सन। शेख इब्राहिम फरीद सानी इन्हां नूं उपदेश दे रहे ने। इन्हां नाल वार्ता हो रही है चर्चा हो रही है। यह ज्ञान चर्चा है यह भगती चर्चा है यह हरी चर्चा है जिहदे करण ते सुनन नाल जीव दा भला हुंदा है। सारा सार दा पता लगदा सच की है झूठ की है इहदा निर्णा हुंदा है। धन गुरु नानक साहब जी दे पवित्र चरणा विच अपना ध्यान जोड़िए। हाजरियां लवाउंदिआं रसना नूं पवित्र करदिआं आखो जी सतनाम
श्री वाहे गुरु साहिब जी।
सतनाम
श्री वाहे गुरु साहिब जी। दोहरा सिमर नाम सब काम वै पुन न जाए जम ताम।
अकाल पुरख वाहेगुरु पार ब्रह्म परमेश्वर दा नाम सिमर के सारे काम पूर्ण हो जांदे ने। बा कवि जी अध्याय आरंभ कर रहे ने तेती मां इस करके मंगला चरण करदे ने नाम दा महात्म दसदे ने। कहिंदे अकाल पुरख परमेश्वर दा नाम सिमर के सारे काम पूर्ण हुंदे ने। और नाम दा ए प्रताप है नाम दा ए महात्म है जेड़ा नाम सिमरदा है ओ जम्मा दे धाम नू नहीं जांदा ओ जमपुरी नू नहीं जांदा।
अपन स्वरूप अनूप को जान लेते अभिराम।
नाम दी ए महिमा है नाम दा ए महात्म है नाम दा ए प्रताप है के नाम जप के अपने स्वरूप दा ज्ञान हो जांदा है के मेरा स्वरूप की है। जेदी उपमा ही नहीं कीती जा सकती ऐसे स्वरूप दा बोध हो जांदा है निज स्वरूप दा ज्ञान प्राप्त हो जांदा नाम दा अभ्यास कीतिया ए नाम दी वड्याई है।
चौपाई श्री अंगद सुनिए इतिहासा।
ए कथा ब्रह्म ज्ञानी भाई साहब भाई बाला जी श्री गुरु अंगद देव साहब जी दे दरबार विच गुरु अंगद साहब नू सुना रहे ने। इस करके कहिंदे हे गुरु अंगद साहब जी सतगुरां दी कल्याणकारी कथा महाराज जी दा इतिहास सुनो।
आगे गमन कीन सुख रासा।
सैयद जलाल सानी नू मुक्त करके किरतार्थ करके ਸਤਿਗੁਰੂ ਜੀ ਨੇ ਇਹਦੇ ਕੋਲੋਂ ਅੱਗੇ ਲੰਘਣਾ ਕੀਤਾ ਹੈ।
ਸ਼ੀਕ ਫਰੀਦ ਪਟਣ ਹੈ ਜੀਵਾ,
ਭਗਤ ਫਰੀਦ ਜੀ ਦਾ ਜਿਹੜਾ ਪਵਿੱਤਰ ਨਗਰ ਜਿਹਦਾ ਨਾਮ ਹੈ ਪਾਕ ਪਟਣ। ਪਾਕ ਪਟਣ ਨਾਮ ਗੁਰੂ ਖਾਲਸਾ ਜੀ ਭਗਤ ਫਰੀਦ ਜੀ ਦੇ ਇੱਥੇ ਰਹਿਣ ਕਰਕੇ ਦਾ ਨਾਮ ਪਿਆ। ਵੈਸੇ ਦਾ ਜਿਹੜਾ ਪੁਰਾਣਾ ਨਾਮ ਸੀ ਉਹ ਅਯੋਧਨ ਸੀ। ਭਗਤ ਫਰੀਦ ਜੀ ਨੇ ਇੰਨੀ ਬੰਦਗੀ ਕੀਤੀ ਪਰਮੇਸ਼ਰ ਦਾ, ਇੰਨਾ ਭਗਤੀ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਿਆ ਕਿ ਇਸ ਨਗਰ ਦਾ ਨਾਮ ਪਾਕ ਪਟਨ ਪੈ ਗਿਆ, ਯਾਨੀ ਕਿ ਪਵਿੱਤਰ ਨਗਰੀ। ਪਟਨ ਨਾਮ ਹੁੰਦਾ ਪੱਤਣ ਦਾ, ਇੱਥੇ ਕਿਸੇ ਸਮੇਂ ਦਰਿਆ ਵਗਦਾ ਹੋਵੇਗਾ ਤੇ ਅਕਸਰ ਦਰਿਆਵਾਂ ਦੇ ਵਿੱਚੋਂ ਲੰਘਣ ਵਾਸਤੇ ਜਿੱਥੇ ਪਾਣੀ ਥੋੜਾ ਹੋਵੇ ਪਾਰ ਕਰਨ ਵਾਸਤੇ ਜਿਹੜੀ ਜਗ੍ਹਾ ਵਰਤੀ ਜਾਂਦੀ ਉਹਨੂੰ ਪੱਤਣ ਕਹਿੰਦੇ ਆ। ਪਾਕ ਦਾ ਮਤਲਬ ਹੁੰਦਾ ਪਵਿੱਤਰ, ਪਾਕ ਪਵਿੱਤਰ ਪਟਨ, ਯਾਨੀ ਕਿ ਭਗਤ ਫਰੀਦ ਜੀ ਦਾ ਨਗਰ ਹੈ।
ਸ਼ੀਕ ਬ੍ਰਹਮ ਤਬ ਬਸਹੀ ਤੇਵਾ,
ਜਦੋਂ ਗੁਰੂ ਨਾਨਕ ਸਾਹਿਬ ਜੀ ਪਾਕ ਪਟਨ ਆਏ ਨੇ ਇੱਥੇ ਉਸ ਵੇਲੇ ਭਗਤ ਫਰੀਦ ਜੀ ਦੀ ਗੱਦੀ ਤੇ ਇੱਕ ਮਹਾਂਪੁਰਸ਼ ਸਨ, ਉਹਨਾਂ ਦਾ ਨਾਮ ਸੀ ਸ਼ੇਖ ਇਬਰਾਹੀਮ, ਪਰ ਜ਼ਿਆਦਾ ਤੌਰ ਤੇ ਉਹਨਾਂ ਨੂੰ ਸ਼ੇਖ ਬ੍ਰਾਹਮੀ ਕਹਿੰਦੇ ਸੀ। ਨਾਮ ਤਾਂ ਸੀ ਸ਼ੇਖ ਇਬਰਾਹੀਮ, ਪਰ ਸ਼ੇਖ ਬ੍ਰਹਮ ਦੇ ਨਾਮ ਦੇ ਉੱਤੇ ਉਹ ਸੰਸਾਰ ਚ ਪ੍ਰਗਟ ਨੇ। ਉਹ ਉਸ ਵਕਤ ਪਾਕ ਪਟਨ ਵਿੱਚ ਰਹਿੰਦੇ ਸਨ।
ਤੈ ਕੀ ਮਿਲਨ ਹੀਤ ਗਤ ਦਾਈ,
ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਸ਼ੇਖ ਬ੍ਰਹਮ ਨੂੰ ਮਿਲਣ ਵਾਸਤੇ, ਉਹਦਾ ਭਲਾ ਕਰਨਾ ਸੀ। ਇਹ ਨਹੀਂ ਕਿ ਸ਼ੇਖ ਬ੍ਰਹਮ ਦੀ ਬੰਦਗੀ ਨਹੀਂ ਸੀ, ਬੰਦਗੀ ਬਹੁਤ ਸੀ, ਪਰ ਉਸ ਬੰਦਗੀ ਨੂੰ ਬੂਰ ਲਾਣਾ ਸੀ, ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤਣੀ ਸੀ। ਬੰਦਗੀ ਦਾ ਫਲ ਮਿਲਣਾ ਸੀ, ਉਹ ਗੁਰੂ ਨਾਨਕ ਸਾਹਿਬ ਨੇ ਬਖਸ਼ਣਾ। ਤੋ ਸ਼ੇਖ ਬ੍ਰਹਮ ਜੀ ਇੱਥੇ ਰਹਿੰਦੇ ਨੇ, ਉਹਨਾਂ ਨੂੰ ਮਿਲਣ ਵਾਸਤੇ ਮੁਕਤੀ ਦਾਤੇ ਸਤਿਗੁਰੂ ਜੀ।
ਦੋਏ ਕੋਸ ਪਰ ਬੈਠੇ ਜਾਈ,
ਪਾਕ ਪਟਣ ਤੋਂ ਤਕਰੀਬਨ 2 ਕੋਹ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਾ ਕੇ ਬੈਠ ਗਏ।
ਸ਼ੇਖ ਬ੍ਰਹਮ ਕਾ ਇੱਕ ਮੁਰੀਦ ਤੈ,
ਸ਼ੇਖ ਬ੍ਰਹਮ ਜੀ ਜਿਨ੍ਹਾਂ ਨੂੰ ਸ਼ੇਖ ਇਬਰਾਹੀਮ ਫਰੀਦ ਸਾਨੀ ਫਰੀਦ ਸਾਨੀ ਕਿਹਾ ਜਾਂਦਾ ਸੀ, ਉਹਨਾਂ ਦਾ ਇੱਕ ਚੇਲਾ, ਉਹ ਕਿਤੇ ਚੱਲਦਾ ਚੱਲਦਾ ਉਸ ਪਾਸੇ ਆ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ।
ਆਇਓ ਈਂਧਨ ਚੁਨਨ ਗੁਰੂ ਜਹੈ,
ਜਿੱਥੇ ਸਤਿਗੁਰੂ ਜੀ ਬੈਠੇ ਸੀ ਉੱਥੇ ਲੱਕੜੀਆਂ ਸਨ ਤੇ ਲੱਕੜਾਂ ਲੈਣ ਵਾਸਤੇ ਲੰਗਰ ਪਾਣੀ ਤਿਆਰ ਕਰਨਾ ਸੀ ਉਹਦੇ ਚੇਲੇ ਨੇ, ਇਸ ਕਰਕੇ ਉਹ ਲੱਕੜੀਆਂ ਇਕੱਠੀਆਂ ਕਰਨ ਉੱਥੇ ਆਇਆ ਹੋਇਆ ਸੀ।
ਸੋ ਦਰਵੇਸ਼ ਖੁਦਾਈ ਪਿਆਰਾ,
ਉਹ ਵੀ ਦਰਵੇਸ਼ ਹੈ, ਖੁਦਾ ਦਾ ਪਿਆਰਾ ਹੈ।
ਹਿਰਦੇ ਬੰਦਗੀ ਕੀਰ ਆਧਾਰਾ,
ਇਹਦੇ ਹਿਰਦੇ ਵਿੱਚ ਵੀ ਪਰਮੇਸ਼ਰ ਦੀ ਬੰਦਗੀ ਦਾ ਆਧਾਰ ਹੈ, ਆਸਰਾ ਹੈ।
ਇੱਕ ਸ਼ਲੋਕ ਤਬ ਪ੍ਰਭੂ ਬਖਾਨਾ,
ਸ਼ੇਖ ਬ੍ਰਹਮ ਜੀ ਦਾ ਚੇਲਾ ਜਦੋਂ ਉੱਥੇ ਲੱਕੜੀਆਂ ਇਕੱਠਾ ਕਰ ਰਿਹਾ ਸੀ ਤੇ ਸਤਿਗੁਰੂ ਜੀ ਉੱਥੇ ਹੀ ਬੈਠੇ ਸਨ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਰੰਗ ਵਿੱਚ ਆਏ ਤੇ ਇੱਕ ਸਲੋਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਚਾਰਿਆ।
ਉੱਚੀ ਧੁਨ ਸੋ ਕੀਨੋ ਗਾਨਾ,
ਉੱਚੀ ਧੁਨ ਵਿੱਚ ਉੱਚੀ ਆਵਾਜ਼ ਵਿੱਚ ਸਤਿਗੁਰੂ ਜੀ ਨੇ ਉਹ ਸਲੋਕ ਗਾਵਿਆ।
ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ, ਉੱਪਰ ਲੇਖ ਪੀ ਤੋਂ।
ਪਾਤਸ਼ਾਹ ਨੇ ਸਲੋਕ ਉਚਾਰਿਆ ਕਿ ਅਕਾਲ ਪੁਰਖ ਆਪ ਹੀ ਪੱਟੀ ਹੈ ਜਿਹਦੇ ਤੇ ਲਿਖੀ ਦਾ, ਕਲਮ ਵੀ ਉਹ ਆਪ ਹੈ ਤੇ ਲਿਖਣ ਵਾਲਾ ਲਿਖਾਰੀ ਵੀ ਆਪ ਹੈ ਤੇ ਜਿਹੜੇ ਲੇਖ ਲਿਖੇ ਗਏ ਨੇ ਉਹ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ।
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੋ,
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇੱਕੋ ਹੀ ਆ ਅਕਾਲ ਪੁਰਖ, ਦੂਜਾ ਤਾਂ ਹੈ ਹੀ ਨਹੀਂ, ਕੋਈ ਦੂਜਾ ਹੋਵੇ ਤੇ ਤਾਂ ਕਹੀਏ, ਦੂਜਾ ਤਾਂ ਹੈ ਹੀ ਨਹੀਂ, ਇੱਕੋ ਹੀ ਆਪ ਹੀ ਪੱਟੀ ਹੈ, ਕਲਮ ਵੀ ਆਪ ਹੈ, ਲੇਖ ਵੀ ਉਹ ਆਪ ਹੀ ਹੈ।
ਜੋ ਪਈ ਸੁਨਤ ਮੁਰੀਦ ਗੁਰੂ ਟਿਗ ਆਇਓ,
ਜਦੋਂ ਸਤਿਗੁਰੂ ਜੀ ਇਹ ਗਾ ਰਹੇ ਸਨ ਤੇ ਉਹ ਜਿਹੜਾ ਮੁਰੀਦ ਸੀ ਨਾ ਸ਼ੇਖ ਬ੍ਰਹਮ ਜੀ ਦਾ, ਉਹ ਮਹਾਰਾਜ ਜੀ ਦੇ ਕੋਲ ਆ ਗਿਆ। ਸਤਿਗੁਰੂ ਜੀ ਗਾ ਇਤਨੇ ਪਿਆਰ ਵਿੱਚ ਰਹੇ ਸਨ, ਇਹਨਾਂ ਬਚਨਾਂ ਨੂੰ ਸੁਣਦਿਆਂ ਉਹ ਮੁਰੀਦ ਸਤਿਗੁਰਾਂ ਕੋਲ ਆਇਆ।
ਕਰ ਸਲਾਮ ਅਸ ਬਚਨੀ ਅਲਾਇਓ।
ਸਤਿਗੁਰਾਂ ਦੇ ਕੋਲ ਆ ਕੇ ਇਹਨੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਬੋਲਿਆ,
ਇਹ ਬੈਂਤਵਤ ਮੋਏ ਸੁਣਾਏ।
ਕਹਿਣ ਲੱਗਾ ਜੀ ਤੁਸੀਂ ਇਹ ਜਿਹੜੇ ਬੈਲ ਲੋਕ ਕਹਿ ਦਿੰਦੇ, ਬੈਂਤ ਤੁਸੀਂ ਜਿਹੜੀ ਇਹ ਬੈਂਤ ਸੁਣਾਈ ਹੈ ਮੈਨੂੰ ਕਿਰਪਾ ਕਰਕੇ ਦੁਬਾਰਾ ਸੁਣਾਓ।
ਤੁਮ ਦਰਵੇਸ਼ ਵੀ ਲਖਿਓ ਖੁਦਾਏ।
ਤੁਸੀਂ ਦਰਵੇਸ਼ ਹੋ, ਇਹ ਮੈਂ ਜਾਣਿਆ ਕਿ ਤੁਸੀਂ ਖੁਦਾ ਹੋ ਜਾਂ ਖੁਦਾ ਦੇ ਦਰਵੇਸ਼ ਹੋ।
ਸ਼੍ਰੀ ਨਾਨਕ ਤਬ ਬੈਨ ਅਲਾਏ।
ਜਦੋਂ ਮੁਰੀਦ ਨੇ ਏਦਾਂ ਬਚਨ ਕਹੇ ਸਤਿਗੁਰਾਂ ਨੂੰ, ਗੁਰੂ ਨਾਨਕ ਸਾਹਿਬ ਜੀ ਸੁਣ ਕੇ ਬੋਲੇ,
ਤੈ ਸ਼ਲੋਕ ਕੇ ਅਰਥ ਸੁਣਾਏ।
ਜਿਹੜਾ ਸਲੋਕ ਸਤਿਗੁਰੂ ਜੀ ਨੇ ਪੜਿਆ ਸੀ ਉਸ ਸਲੋਕ ਦੇ ਅਰਥ ਕਰਕੇ ਮਹਾਰਾਜ ਜੀ ਮੁਰੀਦ ਨੂੰ ਸੁਣਾਉਣ ਲੱਗੇ।
ਆਪੇ ਪੱਟੀ ਕਲਮ ਸੋ ਆਪੇ।
ਮਹਾਰਾਜ ਜੀ ਕਹਿੰਦੇ ਆ ਭਾਈ ਪਰਮੇਸ਼ਰ ਆਪ ਹੀ ਪੱਟੀ ਹੈ, ਆਪ ਹੀ ਉਹ ਕਲਮ ਰੂਪ ਹੈ।
ਲਿਖਣ ਹਾਰ ਸੋ ਦੁਤੀ ਨਾ ਜਾਪੇ।
ਲਿਖਣ ਵਾਲਾ ਵੀ ਉਹ ਆਪ ਹੈ, ਕੋਈ ਦੂਜਾ ਨਹੀਂ। ਪੱਟੀ ਵੀ ਆਪ, ਕਲਮ ਵੀ ਆਪ ਤੇ ਲਿਖਣ ਵਾਲਾ ਵੀ ਆਪ ਹੀ ਹੈ।
ਸਭ ਮੈਂ ਰਵਿਓ ਏਕ ਖੁਦਾਏ।
ਉਹ ਇੱਕੋ ਖੁਦਾ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ, ਜਰੇ ਜਰੇ ਵਿੱਚ, ਕਣ ਕਣ ਦੇ ਵਿੱਚ ਰਮਿਆ ਹੋਇਆ।
ਛੂਚੀ ਕੌਣ ਨਾ ਤਿਸ ਬਿਨ ਥਾਏ।
ਉਹਦੇ ਤੋਂ ਬਿਨਾਂ ਕੋਈ ਜਗ੍ਹਾ ਖਾਲੀ ਨਹੀਂ। ਛੂਚੀ ਕਹਿੰਦੇ ਆ ਖਾਲੀ ਨੂੰ, ਉਹਦੇ ਤੋਂ ਬਿਨਾਂ ਕੋਈ ਜਗ੍ਹਾ ਖਾਲੀ ਨਹੀਂ, ਉਹ ਸਰਬ ਥਾਈ ਰਮਦਾ ਹੈ।
ਦੂਜਾ ਦੇਖਿਓ ਸੁਣਿਓ ਨਾ ਕੋਈ।
ਪਾਤਸ਼ਾਹ ਕਹਿੰਦੇ ਆ ਉਹਦੇ ਤੋਂ ਬਿਨਾਂ ਨਾ ਕੋਈ ਦੂਜਾ ਹੈ ਤੇ ਨਾ ਹੀ ਅਸੀਂ ਕੋਈ ਦੂਜਾ ਸੁਣਿਆ ਹੈ।
ਜਪੇ ਜੇ ਏਕ ਤਰੇ ਭਾਵ ਸੋਈ।
ਜਿਹੜੇ ਉਸ ਇੱਕ ਪ੍ਰਭੂ ਨੂੰ ਖੁਦਾ ਨੂੰ ਜਪਦੇ ਨੇ ਐ ਮੁਰੀਦ, ਉਹ ਇਹ ਸੰਸਾਰ ਤੋਂ ਤਰ ਜਾਂਦੇ ਹਨ। ਜਿਹੜੇ ਉਸ ਇੱਕ ਨੂੰ ਜਪਦੇ ਨੇ, ਇੱਕ ਨੂੰ ਆਰਾਧਦੇ ਨੇ, ਉਹ ਤਰ ਜਾਂਦੇ ਹਨ।
ਦੋਹਰਾ ਸੁਨਤ ਸ਼ੇਕ ਹਰ ਖਾਏ ਉਰ ਗਇਓ ਨਿਕਟ ਨਿਜ ਪੀਰ।
ਜਦੋਂ ਸ਼ੇਖ ਨੇ ਇਹ ਗੱਲ ਸੁਣੀ ਤੇ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ। ਉਹ ਛੇਤੀ ਨਾਲ ਆਪਣੇ ਪੀਰ ਸ਼ੇਖ ਬ੍ਰਹਮ ਕੋਲ ਗਿਆ। ਉਹਦਾ ਪੀਰ ਸੀ ਸ਼ੇਖ ਬ੍ਰਹਮ ਫਰੀਦ ਸਾਨੀ, ਉਹਦੇ ਕੋਲ ਜਾ ਕੇ ਉਹ ਮੁਰੀਦ ਪਹੁੰਚਿਆ।
ਕਹਿਓ ਜਾਏ ਮੈਂ ਦੇਖਿਓ ਅੱਜ ਖੁਦਾਏ ਸਰੀਰ।
ਉਹ ਜਿਹੜਾ ਚੇਲਾ ਸੀ ਸ਼ੇਖ ਬ੍ਰਹਮ ਦਾ, ਗੁਰੂ ਸਾਹਿਬ ਕੋਲੋਂ ਬਾਣੀ ਸੁਣ ਕੇ ਗਿਆ, ਉਹ ਜਾ ਕੇ ਆਪਣੇ ਪੀਰ ਸ਼ੇਖ ਬ੍ਰਹਮ ਨੂੰ ਕਹਿਣ ਲੱਗਾ, ਪੀਰ ਜੀ ਅੱਜ ਮੈਂ ਇਸ ਧਰਤੀ ਤੇ ਪ੍ਰਤੱਖ ਖੁਦਾ ਦੇ ਦਰਸ਼ਨ ਕਰਕੇ ਆਇਆ। ਇਸ ਧਰਤੀ ਤੇ ਪ੍ਰਤੱਖ ਖੁਦਾ ਆਇਆ ਔਰ ਉਹਦੇ ਮੈਂ ਦਰਸ਼ਨ ਕਰਕੇ ਆਇਆ ਹਾਂ।
ਹਿੰਦ ਜਨਮ ਸ਼੍ਰੀ ਨਾਨਕ ਵੇਦੀ।
ਉਹਨਾਂ ਦਾ ਜਨਮ ਹਿੰਦੁਸਤਾਨ ਦੀ ਧਰਤੀ ਦਾ ਹੈ, ਵੇਦੀਆਂ ਦੀ ਕੁੱਲ ਵਿੱਚ ਉਹ ਜਨਮੇ ਹਨ।
ਤੇਤ ਸੁਧ ਵੈਦੇ ਛੇਦੀ।
ਔਰ ਉਹ ਅੱਲਾ ਨੂੰ ਵੇਖ ਕੇ ਦਵੈਤ ਦਾ ਨਾਸ਼ ਕਰਕੇ ਅੱਲਾ ਦੇ ਘਰ ਦੀ ਸੁਧ ਦਿੰਦੇ ਹੈ, ਅੱਲਾ ਦੇ ਘਰ ਦੀ ਖਬਰ ਦਿੰਦੇ ਹਨ।
ਸੁਨਤ ਪੀਰ ਨੇ ਬਚਨੀ ਉਚਾਰੇ।
ਸੁਣ ਕੇ ਸ਼ੇਖ ਬ੍ਰਹਮ ਅੱਗੋਂ ਬੋਲਿਆ, ਕਹਿਣ ਲੱਗਾ
ਹਿੰਦੂ ਬੌਰ ਖੁਦਾਏ ਕਿਆਰੇ।
ਕਹਿਣ ਲੱਗਾ ਉਹ ਚੇਲਿਆ ਮੁਰੀਦਾ, ਇਹ ਕੀ ਗੱਲ ਪਿਆ ਕਰਦਾ ਤੂੰ? ਜੇ ਉਹ ਹਿੰਦੁਸਤਾਨ ਦਾ ਰਹਿਣ ਵਾਲਾ ਫਿਰ ਹਿੰਦੂ ਹੋਵੇਗਾ, ਹਿੰਦੂ ਹੋ ਕੇ ਉਹ ਕੀ ਜਾਣੇ ਖੁਦਾ ਕੌਣ ਹੈ? ਹਿੰਦੂ ਤਾਂ ਕਾਫਰ ਹੁੰਦੇ ਆ, ਉਹਨਾਂ ਨੂੰ ਕੀ ਪਤਾ ਵੀ ਖੁਦਾ ਕੌਣ ਹੁੰਦਾ ਹੈ?
ਪੀਰ ਮੁਰੀਦ ਜੋਰ ਕਰ ਕਹੀ।
ਅੱਗੋਂ ਜਿਹੜਾ ਚੇਲਾ ਸੀ, ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰਕੇ ਆਇਆ ਸੀ, ਜਿਹਦੇ ਹਿਰਦੇ ਚ ਆਨੰਦ ਦੀ ਲਹਿਰ ਬਣੀ ਹੋਈ ਸੀ, ਉਹ ਫਿਰ ਆਪਣੇ ਪੀਰ ਨੂੰ ਹੱਥ ਜੋੜ ਕੇ ਕਹਿਣ ਲੱਗਾ, ਪੀਰ ਜੀ ਸੁਣੋ।
ਸੋ ਖੁਦਾਏ ਕੀ ਸੂਰਤ ਐਹੀ।
ਕਹਿਣ ਲੱਗਾ ਪੀਰ ਜੀ ਉਹ ਤਾਂ ਰੱਬ ਹੀ ਨੇ ਇਸ ਧਰਤੀ ਤੇ, ਖੁਦਾ ਹੀ ਨੇ, ਮੈਨੂੰ ਤਾਂ ਉਹ ਖੁਦਾ ਦੀ ਹੀ ਸੂਰਤ ਨਜ਼ਰ ਆਏ ਹਨ।
ਕਹੋ ਕੂਰ ਨੇ ਸੱਚ ਪਛਾਨੋ।
ਮੈਂ ਝੂਠ ਨਹੀਂ ਪਿਆ ਬੋਲਦਾ, ਮੈਂ ਜਿਹੜੀਆਂ ਗੱਲਾਂ ਪਿਆ ਕਹਿਣਾ ਪੀਰ ਜੀ ਇਹ ਸੱਚ ਕਰਕੇ ਜਾਣ ਲੋ, ਇਹੀ ਸੱਚ ਹੈ।
ਦੇਖੋਗੇ ਤੁਮ ਤਬਈ ਮਾਨੋ।
ਮੇਰੀ ਕਈ ਗੱਲ ਤੇ ਤੁਹਾਨੂੰ ਯਕੀਨ ਨਹੀਂ ਪਿਆ ਆਉਂਦਾ, ਪਰ ਉਦੋਂ ਜਾਣੋਗੇ ਜਦੋਂ ਉਹਨਾਂ ਦੇ ਦਰਸ਼ਨ ਕਰੋਗੇ, ਜਦੋਂ ਵੇਖੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਜੋ ਮੈਂ ਕਹਿ ਰਿਹਾ ਉਹ ਸੱਚ ਹੈ।
ਬਿਨ ਦੇਖੇ ਨੈ ਆਏ ਪ੍ਰਤੀਤੀ।
ਜਦੋਂ ਤੱਕ ਦੇਖਦੇ ਨਹੀਂ ਉਹਨਾਂ ਨੂੰ, ਉਦੋਂ ਤੱਕ ਤੁਹਾਡੇ ਮਨ ਚ ਪ੍ਰਤੀਤ ਨਹੀਂ ਆਉਣੀ, ਉਦੋਂ ਤੱਕ ਤੁਹਾਡੇ ਮਨ ਚ ਭਰੋਸਾ ਨਹੀਂ ਆਉਣਾ।
ਮਿਲਨੇ ਤੇ ਵਿਸਾਲ ਹੋਏ ਪ੍ਰੀਤੀ।
ਜਦੋਂ ਮਿਲੋਗੇ ਉਹਨਾਂ ਨੂੰ, ਤੁਹਾਡੇ ਹਿਰਦੇ ਚ ਉਹਨਾਂ ਪ੍ਰਤੀ ਪ੍ਰੀਤ ਉਪਜੇਗੀ, ਭਾਰੀ ਪ੍ਰੀਤ ਦੀ ਚਿਣਗ ਤੁਹਾਡੇ ਹਿਰਦੇ ਚ ਲੱਗੇਗੀ।
ਸੁਣ ਪੁਨ ਬਾਨੀ ਪੀਰ ਅਲਾਈ।
ਚੇਲੇ ਦੀਆਂ ਗੱਲਾਂ ਸੁਣ ਕੇ ਮੁਰੀ ਪੀਰ ਫਿਰ ਬੋਲਿਆ, ਸ਼ੇਖ ਬ੍ਰਹਮ ਕਹਿਣ ਲੱਗਾ,
ਮੈਂਡਾ ਬੈਂਤ ਲਿਜਾਏ ਸੁਣਾਈ।
ਕਹਿੰਦਾ ਏਦਾਂ ਕਰ, ਜਿਹਦੀਆਂ ਤੂੰ ਸਿਫਤਾਂ ਨਹੀਂ ਕਰਦਾ ਰਜਦਾ, ਆ ਇੱਕ ਬੈਂਤ ਮੈਂ ਉਚਾਰਨ ਲੱਗਾ, ਮੇਰੀ ਬੈਂਤ ਉਹਨਾਂ ਕੋਲ ਜਾ ਕੇ ਲੈ ਕੇ ਜਾ ਤੇ ਉਹਨਾਂ ਨੂੰ ਸੁਣਾ।
ਦੋਹਰਾ ਕਿੰਨੋ ਵੱਤ ਗਲਾਈਏ ਜੋ ਮੈਂ ਤੋਕੋ ਬਦ।
ਖਾਲਸਾ ਜੀ, ਇਹ ਮੁਲਤਾਨ ਦੇ ਇਲਾਕੇ ਦੀ ਬੋਲੀ ਹੈ। ਮੁਲਤਾਨ ਦੇ ਇਲਾਕੇ ਦੇ ਵਿੱਚ, ਪਾਕ ਪਟਨ ਦੇ ਇਲਾਕੇ ਚ ਇਹੋ ਜੀ ਪੰਜਾਬੀ, ਕਿਉਂਕਿ ਫਰੀਦ ਜੀ ਮਹਾਰਾਜ ਪੰਜਾਬੀ ਦੇ ਪ੍ਰਥਮ ਕਵੀ ਮੰਨੇ ਜਾਂਦੇ ਹਨ। ਗੋਰਖਨਾਥ ਵੀ ਪੰਜਾਬੀ ਦਾ ਆਦਿ ਕਵੀ ਮੰਨਿਆ, ਪਰ ਮਹਾਰਾਜ ਭਗਤ ਫਰੀਦ ਜੀ ਨੂੰ ਪੰਜਾਬੀ ਦਾ ਪ੍ਰਸਿੱਧ ਕਵੀ ਜਾਣਿਆ ਜਾਂਦਾ ਹੈ। ਔਰ ਫਰੀਦ ਜੀ ਦੇ ਗੱਦੀ ਦੇ ਉੱਤੇ ਬੈਠੇ ਸਨ ਸ਼ੇਖ ਬ੍ਰਹਮ ਜੀ। ਉਹ ਸ਼ੇਖ ਬ੍ਰਹਮ ਜੀ ਕਹਿਣ ਲੱਗੇ ਵੀ ਮੇਰੀ ਇੱਕ ਬੈਂਤ ਲੈ ਜਾ, ਜਿਨ੍ਹਾਂ ਦੀ ਤੂੰ ਸਿਫਤ ਕਰਦਾ ਉਹਨਾਂ ਨੂੰ ਜਾ ਕੇ ਸੁਣਾਈ ਤੇ ਜਵਾਬ ਚੋਂ ਕੀ ਉਚਾਰਦੇ ਨੂੰ ਮੈਨੂੰ ਦੱਸੀ। ਇਹਨੇ ਬੈਂਤ ਉਚਾਰੀ, ਕਹਿੰਦਾ ਕਿੰਨੋ ਵੱਤ ਗਲਾਈਏ ਜੋ ਮੈਂ ਤੋਕੋ ਬਦ। ਕਹਿੰਦਾ ਜਾ, ਮੈਂ ਤੈਨੂੰ ਭੇਜਦਾ, ਜੋ ਮੈਂ ਉਚਾਰਨ ਕਰਦਾ ਨਾ, ਬਦ ਬਦ ਦਾ ਮਤਲਬ ਜੋ ਮੈਂ ਬੋਲਦਾ, ਇਹ ਜਾ ਕੇ ਤੂੰ ਉਹਨਾਂ ਨੂੰ ਸੁਣਾਈ, ਉਹਨਾਂ ਦੇ ਕੋਲ ਬੋਲ ਕੇ ਲੈ ਕੇ ਜਾ ਔਰ ਉਹਨਾਂ ਨੂੰ ਜਾ ਕੇ ਸੁਣਾ।
ਇੱਕ ਸਾਹਿਬ ਦੋ ਹੱਦ ਐ ਕੋ ਸੇਵੀ ਕੋ ਰੱਦ।
ਉਹਨਾਂ ਨੂੰ ਜਾ ਕੇ ਆਖੀ ਵੀ ਸਾਹਿਬ ਇੱਕ ਹੈ, ਹੱਦਾਂ ਦੋ ਨੇ, ਕਿਹਨੂੰ ਸੇਵੀਏ ਤੇ ਕਿਹਨੂੰ ਰੱਦ ਕਰੀਏ। ਉਹਨਾਂ ਨੂੰ ਆਖੀ ਇਹ ਹੈ ਮੇਰੀ ਬੈਂਤ ਕਿ ਸਾਹਿਬ ਇੱਕ ਹੈ, ਹੱਦਾਂ ਦੋ ਨੇ, ਕਿਹਨੂੰ ਸੇਵੀਏ ਤੇ ਕਿਹਨੂੰ ਛੱਡੀਏ, ਯਾਨੀ ਕਿ ਕਿਹਨੂੰ ਸੇਵੀਏ ਤੇ ਕਿਹਨੂੰ ਰੱਦ ਕਰੀਏ।
ਜੋ ਪਈ ਸੁਨ ਮੁਰੀਦ ਤਬ ਸ਼੍ਰੀ ਗੁਰ ਪਾਸਾ।
ਸ਼ੇਖ ਬ੍ਰਹਮ ਦਾ ਇਹ ਮੁਰੀਦ ਸੁਣ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗਿਆ।
ਜੁਲ ਕਰ ਆਏ ਕਰੀ ਅਰਦਾਸਾ।
ਹੱਥ ਜੋੜ ਕੇ ਆਇਆ ਤੇ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ ਪਹੁੰਚ ਕੇ।
ਜਬਈ ਪੜਿਓ ਬੈਂਤ ਮੈਂ ਤੈਂਡਾ।
ਕਹਿਣ ਲੱਗਾ ਮਹਾਰਾਜ, ਆਪਾਂ ਕਹਿ ਦਿੰਦੇ ਹਾਂ ਤੇਰਾ, ਮੁਲਤਾਨ ਦੇ ਇਲਾਕੇ ਵਿੱਚ, ਸਿੰਧ ਦੇ ਇਲਾਕੇ ਚ ਤੇਰੇ ਨੂੰ ਕਹਿ ਦਿੰਦੇ ਆ ਤੈਂਡਾ, ਮੇਰੇ ਨੂੰ ਕਹਿ ਦਿੰਦੇ ਆ ਮੈਂਡਾ। ਕਹਿਣ ਲੱਗੇ, ਇਹ ਮੁਰੀਦ ਆਇਆ ਸਤਿਗੁਰਾਂ ਕੋਲ, ਕਹਿਣ ਲੱਗਾ ਮਹਾਰਾਜ ਜੀ, ਜਦੋਂ ਮੈਂ ਤੁਹਾਡੀ ਬੈਂਤ ਆਪਣੇ ਪੀਰ ਸ਼ੇਖ ਬ੍ਰਹਮ ਫਰੀਦ ਸਾਨੀ ਨੂੰ ਸੁਣਾਈ, ਜਦੋਂ ਉਹਨਾਂ ਨੇ ਤੁਹਾਡੀ ਬੈਂਤ ਸੁਣੀ,
ਬੈਂਤ ਕਹਿਓ ਤਬ ਪੀਰ ਇੱਕ ਮੈਂਡਾ,
ਤੇ ਬਦਲੇ ਵਿੱਚ ਇੱਕ ਬੈਂਤ ਮੇਰੇ ਪੀਰ ਨੇ ਉਚਾਰਨ ਕੀਤੀ ਆ, ਤੁਹਾਡੇ ਕੋਲ ਭੇਜੀ ਆ ਉਚਾਰਨ ਕਰਕੇ।
ਤੈ ਕੋ ਉੱਤਰ ਦੀ ਜੋ ਮੋਕੋ।
ਆਪ ਜੀ ਕਿਰਪਾ ਕਰਕੇ ਜਿਹੜੀ ਬੈਂਤ ਮੇਰੇ ਪੀਰ ਨੇ ਉਚਾਰਨ ਕੀਤੀ ਹੈ ਉਹ ਮੈਂ ਤੁਹਾਨੂੰ ਸੁਣਾਉਣਾ, ਆਪ ਜੀ ਉਹਦਾ ਜਵਾਬ ਮੈਨੂੰ ਦਿਓ।
ਸੁਣੋ ਸੁਨਾਵਤ ਹੋ ਮੈਂ ਤੋਕੋ।
ਸੁਣੋ ਗੁਰੂ ਜੀ, ਮੈਂ ਤੁਹਾਨੂੰ ਸੁਣਾਉਣਾ ਜੋ ਮੇਰੇ ਪੀਰ ਨੇ ਉਚਾਰੀ ਹੈ।
ਸਾਹਿਬ ਏਕੋ ਦੋ ਕੀਏ ਹੱਦ।
ਉਹਨੇ ਆਖਿਆ ਕਿ ਸਾਹਿਬ ਇੱਕੋ ਹੈ ਤੇ ਹੱਦਾਂ ਦੋ ਹਨ।
ਕਹਿ ਕੋ ਸੇਵੀ ਕਹਿ ਕੋ ਰੱਦ।
ਕਿਹੜੀ ਹੱਦ ਨੂੰ ਸੇਵੀਏ ਤੇ ਕਿਹਨੂੰ ਰੱਦ ਕਰੀਏ।
ਜੋ ਤੁਮਰੇ ਮਤ ਮਾਹੀ ਸਾਚੋ।
ਗੁਰੂ ਜੀ, ਜਿਹੜੀ ਹੱਦ ਤੁਹਾਡੇ ਮਤ ਵਿੱਚ ਸੱਚੀ ਹੈ।
ਕਿਰਪਾ ਧਾਰ ਮੁਝ ਸੰਗ ਉਬਾਚੋ।
ਕਿਰਪਾ ਕਰਕੇ ਆਪ ਜੀ ਮੇਰੇ ਪ੍ਰਤੀ ਉਚਾਰਨ ਕਰੋ।
ਇਸ ਪ੍ਰਕਾਰ ਕੇ ਸੁਨ ਕਰ ਬੈਨਾ।
ਜਦੋਂ ਇਸ ਮੁਰੀਦ ਨੇ ਮਹਾਰਾਜ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਸਤਿਗੁਰੂ ਜੀ ਨੇ ਸੁਣੀ,
ਕਯੋ ਸ਼ਲੋਕ ਸਰਬ ਸੁਖ ਦੈਨਾ।
ਪਾਤਸ਼ਾਹ ਨੇ ਸੁਖ ਦੇਣ ਵਾਲਾ ਸਲੋਕ ਉਚਾਰਨ ਕੀਤਾ।
ਸਲੋਕ ਦੂਜਾ ਕਾਏ ਸਿਮਰੀਐ ਜੰਮੇ ਤੇ ਮਰ ਜਾਏ।
ਸਲੋਕ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਨਹੀਂ ਹੈ, ਪਰ ਜਨਮ ਸਾਖੀ ਵਿਚ ਲਿਖਿਆ ਆਉਂਦਾ ਹੈ। ਮਹਾਰਾਜ ਜੀ ਕਹਿੰਦੇ, ਦੂਜਾ ਕਾਹੇ ਸਿਮਰੀਐ ਜੰਮੇ ਤੇ ਮਰ ਜਾਏ। ਕਹਿਣ ਲੱਗੇ, ਦੂਜਾ ਕਿਉਂ ਸਿਮਰਨਾ ਬਈ, ਦੋ ਤਾਂ ਹੈ ਹੀ ਨੀ। ਉਹਨੇ ਆਖਿਆ, ਸਾਹਿਬ ਇੱਕ ਹੱਦਾਂ ਦੋ ਨੇ, ਕਿਹਨੂੰ ਸੇਵੀਏ ਕਿਹਨੂੰ ਰੱਦ ਕਰੀਏ। ਪਾਤਸ਼ਾਹ ਕਹਿੰਦੇ, ਦੂਜਾ ਕਿਉਂ ਸਿਮਰੀਏ ਬਈ, ਜਿਹੜਾ ਦੂਜਾ ਉਹ ਜੰਮਦਾ ਤੇ ਮਰਦਾ, ਕਿਉਂਕਿ ਜਿਹੜਾ ਦੂਜਾ ਉਹ ਜੰਮੇਗਾ ਵੀ ਤੇ ਮਰੇਗਾ ਵੀ, ਜਿਹੜਾ ਜੰਮੇ ਮਰੇ ਉਹਨੂੰ ਕਿਉਂ ਸਿਮਰੀਏ। ਹਾਂਜੀ,
ਏਕੋ ਸਿਮਰੋ ਨਾਨਕਾ ਜਲ ਤਲ ਰਿਆ ਸਮਾਏ।
ਪਾਤਸ਼ਾਹ ਕਹਿੰਦੇ, ਇੱਕੋ ਨੂੰ ਸਿਮਰੋ ਜਿਹੜਾ ਜਲ ਥਲ ਸਾਰਿਆਂ ਵਿਚ ਰਮਿਆ ਹੋਇਆ, ਜ਼ਰੇ ਜ਼ਰੇ ਵਿਚ ਕਣ ਕਣ ਵਿਚ ਰਮਿਆ ਹੋਇਆ, ਉਸ ਇੱਕ ਨੂੰ ਸਿਮਰੋ, ਇੱਕ ਨੂੰ ਅਰਾਧੋ, ਇੱਕ ਨੂੰ ਧਿਆਵੋ।
ਦੋਹਰਾ ਸੁਨੋ ਤੁਮਾਰੋ ਪੀਰ ਜੋ ਅਬ ਲਗ ਦੂਜੋ ਚੀਨ।
ਮਹਾਰਾਜ ਜੀ ਕਹਿਣ ਲੱਗੇ, ਜਾ ਕੇ ਤਾਂ ਆਪਣੇ ਪੀਰ ਜੀ ਨੂੰ ਆਖੋ ਕਿ ਹਾਲੇ ਤੱਕ ਵੀ ਉਹਨਾਂ ਨੂੰ ਦੂਜਾ ਦਿਸਦਾ, ਹਾਲੇ ਤੱਕ ਵੀ ਉਹਨਾਂ ਨੂੰ ਦੂਜਾ ਨਜ਼ਰ ਆ ਰਿਹਾ। ਜਦੋਂ ਬ੍ਰਹਮਾਕਾਰ ਬਿਰਤੀ ਹੋ ਜੇ, ਉੱਥੇ ਤਾਂ ਦੂਜਾ ਦਿਸਦਾ ਹੀ ਨਹੀਂ, ਉੱਥੇ ਤਾਂ ਇੱਕੋ ਬ੍ਰਹਮ ਹੀ ਬ੍ਰਹਮ ਦਿਸਦਾ, ਨਾਮ ਉਹਦਾ ਸ਼ੇਖ ਬ੍ਰਹਮ, ਤੇ ਹਾਲੇ ਤੱਕ ਵੀ ਉਹਨੂੰ ਦੂਜਾ ਦਿਸੀ ਜਾਂਦਾ। ਹਾਂਜੀ,
ਨਹੀਂ ਖੁਦਾਏ ਪਛਾਣ ਤੈ ਮਾਰਗ ਮਿਲਨ ਨਾਲੀਨ।
ਜੇ ਉਹਨੂੰ ਹਾਲੇ ਵੀ ਦੂਜਾ ਪਿਆ ਦਿਸਦਾ, ਤੇ ਫਿਰ ਉਹਨੇ ਖੁਦਾ ਦਾ ਮਾਰਗ ਨਹੀਂ ਲਿਆ, ਉਹ ਖੁਦਾ ਦੇ ਮਾਰਗ ਦਾ ਪੰਧ ਹੀ ਨਹੀਂ ਮਿਲਿਆ ਬਣਿਆ, ਉਹਨੂੰ ਹਾਲੇ ਤੱਕ ਖੁਦਾ ਦੇ ਸਵਰੂਪ ਦੀ ਨੂਰ ਦੀ ਪ੍ਰਾਪਤੀ ਨਹੀਂ ਹੋਈ।
ਚੋਪਈ ਸੇਵੋ ਇੱਕ ਹੱਦ ਦੁਐ ਖੋਏ।
ਮਹਾਰਾਜ ਜੀ ਕਹਿੰਦੇ, ਜਾ ਕੇ ਕਹਿਓ ਆਪਣੇ ਪੀਰ ਨੂੰ ਕਿ ਇੱਕ ਨੂੰ ਸੇਵੋ ਤੇ ਦੋ ਦਾ ਤਿਆਗ ਕਰੋ। ਜਿਹੜੀਆਂ ਦੋ ਹੱਦਾਂ ਉਹ ਕਹਿੰਦੇ ਆ ਨਾ, ਉਹਨਾਂ ਨੂੰ ਛੱਡ ਕੇ ਇੱਕ ਨੂੰ ਸੇਵੋ। ਉਹਨੇ ਦੋ ਹੱਦਾਂ ਬਣਾ ਦਿੱਤੀਆਂ ਵੀ ਇੱਕ ਹਿੰਦੂ ਹੈ, ਦੂਜਾ ਮੁਸਲਮਾਨ ਹੈ, ਸਹਿਬ ਇੱਕੋ ਹੈ, ਇੱਕ ਹਿੰਦੂ ਤੇ ਦੂਜਾ ਮੁਸਲਮਾਨ, ਵੀ ਤੁਸੀਂ ਦੱਸੋ ਕਿਹਨੂੰ ਸੇਵੀਏ, ਮੁਸਲਮਾਨੀ ਤਰੀਕੇ ਨਾਲ ਜਾਂ ਹਿੰਦੂ ਦੇ ਤਰੀਕੇ ਨਾਲ। ਪਾਤਸ਼ਾਹ ਕਹਿੰਦੇ, ਹਾਲੇ ਵੀ ਦੁਐਸ਼ ਹੈ ਉਹਦੇ ਅੰਦਰ। ਉਹਨੂੰ ਕਹੋ, ਦੋਵੇਂ ਹੱਦਾਂ ਛੱਡ ਕੇ ਇੱਕ ਅਕਾਲ ਪੁਰਖ ਨੂੰ ਸੇਵੋ, ਜਿਹੜਾ ਨਾ ਹਿੰਦੂ ਹੈ ਨਾ ਮੁਸਲਮਾਨ ਹੈ। ਹਾਂਜੀ,
ਸਭ ਕੋ ਕਰਨ ਹਾਰ ਹੈ ਜੋਏ।
ਉਹ ਸਾਰੇ ਸੰਸਾਰ ਦਾ ਕਰਨ ਹਾਰ ਹੈ, ਸਾਰੇ ਜਗਤ ਦਾ ਕਰਤਾ ਹੈ।
ਇੱਕ ਖੁਦਾਏ ਰਵਿਓ ਸਭ ਮਾਈ।
ਉਹ ਇੱਕੋ ਖੁਦਾ ਜਿਹੜਾ ਸਾਰਿਆਂ ਵਿਚ ਰਮਿਆ ਹੋਇਆ, ਇੱਕੋ ਖੁਦਾ ਜਿਹੜਾ ਸਾਰਿਆਂ ਵਿਚ ਵਿਆਪਕ ਹੈ।
ਇਉਂ ਜਾਣੇ ਬਿਨ ਮਿਲਨ ਦੁਰਾਈ।
ਕਹਿੰਦੇ, ਇਉਂ ਜਾਣੇ ਬਿਨਾਂ ਉਸ ਅਕਾਲ ਪੁਰਖ ਖੁਦਾ ਨੂੰ ਮਿਲਣਾ ਔਖਾ ਹੈ। ਜੇ ਨਹੀਂ ਜਾਣਦੇ ਨਾ ਇੱਦਾਂ, ਤੇ ਫੇਰ ਉਸ ਖੁਦਾ ਨੂੰ ਮਿਲਣਾ ਔਖਾ ਹੈ।
ਮੁਸਲਮਾਨ ਨਾ ਹਿੰਦੂ ਕੋ।
ਜਾ ਕੇ ਉਹਨੂੰ ਆਖ, ਨਾ ਕੋਈ ਹਿੰਦੂ ਹੈ ਤੇ ਨਾ ਹੀ ਕੋਈ ਮੁਸਲਮਾਨ ਹੈ, ਸਭ ਉਸ ਨਿਰੰਕਾਰ ਪਰਮੇਸ਼ਰ ਦੇ ਬਣਾਏ ਜੀ ਜੰਤ ਨੇ, ਉਹ ਕਰਤਾ ਇੱਕੋ ਹੀ ਹੈ।
ਕਰਨਹਾਰ ਸਭ ਕੋ ਇੱਕ ਹੋ।
ਉਹ ਕਰਨਹਾਰ ਸਾਰਿਆਂ ਦਾ ਇੱਕੋ ਹੀ ਹੈ, ਉਹਨੇ ਹੀ ਅਨੇਕਤਾ ਬਣਾਈ ਹੈ, ਅਨੇਕਤਾ ਨੂੰ ਰਚਣ ਵਾਲਾ ਉਹ ਇੱਕੋ ਹੀ ਹੈ।
ਪੱਖ ਬਾਦ ਮੈਂ ਉਰਜੇ ਜੋਈ।
ਜਿਹੜੇ ਪੱਖਵਾਦ ਚ ਉਲਝੇ ਹੋਏ ਨੇ, ਇਸ ਉਲਝੇਵੇਂ ਚ ਉਲਝੇ ਹੋਏ ਨੇ, ਅਸੀਂ ਮੁਸਲਮਾਨ, ਅਸੀਂ ਹਿੰਦੂ, ਅਸੀਂ ਅਮਕੇ, ਅਸੀਂ ਅਮਕੇ, ਜਿਹੜੇ ਇਹੋ ਜੇ ਪੱਖਵਾਦ ਵਿਚ ਉਲਝੇ ਹੋਏ ਨੇ।
ਹੱਦਾਂ ਦੋਏ ਜਾਣੇ ਸੋਈ।
ਉਹ ਦੋ ਹੱਦਾਂ ਜਾਣਦੇ ਨੇ ਵੀ ਦੋ ਹੱਦਾਂ ਨੇ, ਆਹ ਹੱਦ ਸਾਡੀ ਹੈ, ਇਹ ਤੁਹਾਡੀ ਹੈ। ਉਹਨਾਂ ਨੇ ਰੱਬ ਦੇ ਵਿਚ ਹੱਦਾਂ ਖਿੱਚ ਲਈਆਂ ਨੇ, ਪਰ ਅਸਲ ਵਿਚ ਵਾਹਿਗੁਰੂ ਪਰਮੇਸ਼ਰ ਵਿਚ ਕੋਈ ਹੱਦ ਨਹੀਂ, ਉਹ ਬੇਹੱਦ ਹੈ।
ਐਸੇ ਬਚਨ ਸੁਨੇ ਗੁਰ ਤੀਰ।
ਜਦੋਂ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਇਹ ਬਚਨ ਉਸ ਮੁਰੀਦ ਨੇ ਸੁਣੇ,
ਗਮਨਿਓ ਤਬ ਸਮੀਪ ਨਿਜ ਪੀਰ।
ਉਸ ਵੇਲੇ ਵਾਪਸ ਆਪਣੇ ਪੀਰ ਜੀ ਦੇ ਕੋਲ ਆਇਆ, ਸ਼ੇਖ ਬ੍ਰਹਮ ਜੀ ਦੇ ਪਾਸ।
ਸਰਬ ਜਵਾਬ ਸੁਣਾਇਓ ਜਬਈ।
ਜਿਹੜੇ ਬਚਨ ਸਤਿਗੁਰਾਂ ਨੇ ਕਹੇ ਸਨ ਉਹ ਸਾਰੇ ਬਚਨ ਮੁਰੀਦ ਨੇ ਆਪਣੇ ਪੀਰ ਸ਼ੇਖ ਬ੍ਰਹਮ ਫਰੀਦ ਸਾਨੀ ਨੂੰ ਸੁਣਾਏ।
ਬੋਲਿਓ ਪੀਰ ਤਾਏ ਸੋ ਤਬਈ।
ਉਸ ਵੇਲੇ ਪੀਰ ਜੀ ਬੋਲੇ ਆਪਣੇ ਚੇਲੇ ਨੂੰ, ਕਹਿਣ ਲੱਗੇ,
ਦੋਹਰਾ ਤਾਤ ਬਾਤ ਕੋ ਮਰਮ ਜੋ ਤੈ ਜਾਣਿਓ ਕਹਿ ਨਾਏ।
ਉਹ ਬੋਲਿਆ, ਪੀਰ ਬੋਲਿਆ, ਕਹਿੰਦਾ ਹੇ ਬੇਟਾ ਮੁਰੀਦ ਆਪਣੇ ਨੂੰ, ਕਹਿੰਦਾ ਤੂੰ ਉਹਨਾਂ ਦੀ ਕਹੀ ਹੋਈ ਬਾਤ ਦਾ ਮਰਮ ਜਾਣਿਆ, ਉਹਨਾਂ ਨੇ ਜਿਹੜੇ ਬਚਨ ਕਹੇ ਨੇ ਉਹਨਾਂ ਦਾ ਭੇਦ ਤੂੰ ਜਾਣਿਆ ਕਿ ਨਹੀਂ।
ਅਜ਼ਮਤ ਇਸ ਮੈਂ ਅਧਿਕ ਹੈ ਸੁਣੋ ਸਮਝ ਮਨ ਮਾਏ।
ਇਹ ਗੱਲ ਸੁਣ ਕੇ ਆਪਣੇ ਹਿਰਦੇ ਚ ਸਮਝ ਲੋ ਬੇਟਾ ਕਿ ਉਹ ਜਿਹੜੇ ਆਏ ਹੋਏ ਨੇ ਉਹ ਅਜ਼ਮਤੀ ਪੁਰਖ ਨੇ, ਉਹਨਾਂ ਵਿਚ ਬਹੁਤ ਵੱਡੀ ਅਜ਼ਮਤ ਹੈ।
ਜੋ ਪਈ ਦਵੈਤ ਖੋਏ ਜਿਨ ਏਕ ਪਛਾਣਾ।
ਜਿਨ੍ਹਾਂ ਨੇ ਦਵੈਤ ਦਾ ਤਿਆਗ ਕਰਕੇ ਇੱਕ ਨੂੰ ਪਛਾਣ ਲਿਆ।
ਮਿਲੇ ਖੁਦਾਏ ਸੇ ਮਨੁੱਜ ਸੁਜਾਨਾ।
ਦਰਅਸਲ ਉਹੀ ਖੁਦਾ ਨੂੰ ਮਿਲੇ ਹੁੰਦੇ ਨੇ, ਉਹੀ ਸੁਜਾਨ ਪੁਰਸ਼ ਹੁੰਦੇ ਨੇ ਜਿਹੜੇ ਦਵੈਤ ਦਾ ਤਿਆਗ ਕਰਕੇ ਇੱਕ ਨੂੰ ਜਾਣਦੇ ਹਨ।
ਮੈਂ ਕੂ ਕਿੰਨੋ ਵੰਜ ਉਠਾਉ।
ਚੱਲ ਮੈਨੂੰ ਵੀ ਕਿੰਨੋ ਲੈ ਚੱਲ ਉੱਥੇ, ਚੱਲ ਆਪਾਂ ਵੀ ਵੰਝੀਏ ਉੱਥੇ, ਚੱਲੀਏ ਉੱਥੇ ਜਾਈਏ।
ਤੈ ਦੀਦਾਰ ਕਰ ਉਰ ਸੁਖ ਪਾਉ।
ਲੈ ਵੰਜ ਮੈਨੂੰ, ਆਪਾਂ ਕਹਿੰਦੇ ਆ ਲੈ ਚੱਲ, ਉਹ ਕਹਿੰਦਾ ਮੈਨੂੰ ਲੈ ਵੰਜ ਉੱਥੇ, ਮੈਨੂੰ ਨਾਲ ਲੈ ਚੱਲ, ਮੈਨੂੰ ਵੀ ਉਹਨਾਂ ਦੇ ਦੀਦਾਰ ਕਰਵਾ ਜਿਨ੍ਹਾਂ ਦੇ ਦਰਸ਼ਨ ਤੈ ਕੀਤੇ ਹਨ।
ਕਰ ਮੁਰੀਦ ਆਗੇ ਤੈ ਕਾਲਾ।
ਇਹਨੇ ਆਪਣੇ ਮੁਰੀਦ ਨੂੰ ਅੱਗੇ ਟੋਰਿਆ ਵੀ ਰਸਤਾ ਦੱਸੇ ਵੀ ਕਿੱਥੇ ਬੈਠੇ ਨੇ ਸਤਿਗੁਰੂ, ਆਪ ਇਹ ਪੀਰ ਚੱਲਣ ਲੱਗਾ ਪਿੱਛੇ।
ਚੜਿਓ ਪੀਰ ਸੇਵਕਾ ਪਰ ਚਾਲਾ।
ਆਪ ਪੀਰ ਸ਼ੇਖ ਬ੍ਰਹਮ ਫਰੀਦ ਸਾਨੀ ਜੀ ਪਾਲਕੀ ਚ ਸਵਾਰ ਹੋਏ ਹਨ।
ਸ੍ਰੀ ਗੁਰ ਨਦਰ ਪਰੇ ਤੈ ਜਬਈ।
ਇਹਨਾਂ ਦਾ ਚੇਲਾ ਅੱਗੇ ਟੁਰਿਆ ਜਾਂਦਾ, ਆਪ ਪਾਲਕੀ ਚ ਬੈਠੇ ਪਿੱਛੇ ਆਉਂਦੇ ਹੈ। ਪਾਲਕੀ ਵਿਚੋਂ ਹੀ ਦੂਰੋਂ ਸਤਿਗੁਰੂ ਜੀ ਬੈਠੇ ਨਜ਼ਰ ਆਏ।
ਉਤਰ ਚੱਲਿਓ ਪੈਰਨ ਸੋ ਤਬਈ।
ਇਹ ਸ਼ੇਖ ਬ੍ਰਹਮ ਜਾਣਦਾ ਸੀ ਕਿਸੇ ਦਰਵੇਸ਼ ਦਾ ਸਤਿਕਾਰ ਕਿਵੇਂ ਕਰੀਦਾ। ਜਦੋਂ ਦੂਰੋਂ ਸਤਿਗੁਰਾਂ ਨੂੰ ਬੈਠਿਆਂ ਵੇਖ ਲਿਆ, ਇਹ ਪਾਲਕੀ ਚੋਂ ਥੱਲੇ ਉਤਰ ਗਿਆ ਔਰ ਪੈਦਲ ਚੱਲ ਕੇ ਪੈਦਲ ਟੁਰ ਕੇ ਸਤਿਗੁਰਾਂ ਦੇ ਪਾਸ ਆਇਆ।
ਆਏ ਸਲਾਮ ਅਲੀ ਕਮ ਕਰਕੇ।
ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਸਲਾਮ ਕੀਤੀ ਇਹਨੇ, ਪਾਲਕੀ ਆਪਣੀ ਦੂਰੋਂ ਹੀ ਛੱਡ ਦਿੱਤੀ ਔਰ ਪੈਦਲ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ। ਆ ਕੇ ਗੁਰਦੇਵ ਨੂੰ ਵਾਲੇਕੁਮ ਸਲਾਮ, ਵਾਲੇਕੁਮ, ਵਾਲੇਕੁਮ ਸਲਾਮ ਕਿਹਾ।
ਬੈਠਿਓ ਨਿਕਟ ਪਾਉ ਉਰ ਤਰ ਕੇ।
ਔਰ ਬੜਾ ਪ੍ਰੇਮ ਆਪਣੇ ਹਿਰਦੇ ਚ ਧਾਰਨ ਕਰਕੇ ਸ਼ੇਖ ਬ੍ਰਹਮ ਜੀ ਬੈਠ ਗਏ।
ਪੂਜਨ ਲਾਗਿਓ ਦਿਓ ਬਤਾਈ।
ਹੱਥ ਜੋੜ ਕੇ ਪੁੱਛਣ ਲੱਗਾ, ਮਹਾਰਾਜ ਕਿਰਪਾ ਕਰਕੇ ਮੈਨੂੰ ਦੱਸੋ
ਆਗੇ ਕੈਸੋ ਹਾਲ ਬਿਹਾਈ।
ਅੱਗੇ ਇਸ ਜੀਵ ਦਾ ਕੀ ਹਾਲ ਹੋਵੇਗਾ, ਅੱਗੇ ਕੀ ਹਵਾਲ ਹੋਵੇਗਾ, ਮਹਾਰਾਜ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ।
ਦੋਹਰਾ ਗੁਰੂ ਪਨੀ ਦਰਗਾਹ ਮੈਂ ਸਾਚੇ ਪਾਵੇ ਮਾਨ।
ਸਤਿਗੁਰੂ ਜੀ ਕਹਿਣ ਲੱਗੇ, ਪੀਰ ਸ਼ੇਖ ਬ੍ਰਹਮ ਫਰੀਦ ਸਾਨੀ ਜੀ ਸੁਣੋ, ਅੱਗੇ ਨਿਰੰਕਾਰ ਦੀ ਦਰਗਾਹ ਵਿਚ ਜਿਹੜੇ ਸੱਚੇ ਨੇ ਉਹ ਮਾਣ ਪਾਉਣਗੇ, ਉਥੇ ਸਚਿਆਰਾਂ ਨੂੰ ਮਾਣ ਮਿਲੇਗਾ। ਖੋਟੇ ਨਿਰੰਕਾਰ ਦੀ ਦਰਗਾਹ ਵਿੱਚੋਂ ਸੁੱਟ ਦਿੱਤੇ ਜਾਣਗੇ ਜਨਮ ਮਰਨ ਦੇ ਚੱਕਰਾਂ ਵਿੱਚ। ਜਿਹੜੇ ਸੱਚੇ ਨੇ ਸੱਚਿਆਂ ਨੂੰ ਉਥੇ ਮਾਣ ਪ੍ਰਾਪਤ ਹੋਵੇਗਾ।
ਕੂੜੀ ਕੂੜੈ ਵੇਖ ਕੀ ਤਿੰਨ ਕੋ ਤੈਨੇ ਥਾਨ।
ਜਿਹੜੇ ਝੂਠੇ ਨੇ ਔਰ ਜਿਨ੍ਹਾਂ ਨੇ ਭੇਖ ਝੂਠੇ ਧਾਰਨ ਕੀਤੇ ਹੋਏ ਨੇ ਉਹਨਾਂ ਨੂੰ ਨਿਰੰਕਾਰ ਦੀ ਦਰਗਾਹ ਚ ਥਾਂ ਨਹੀਂ ਮਿਲਣੀ, ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਥਾਂ ਨਹੀਂ ਪਾਉਣਗੇ।
ਜੋ ਪਈ ਜਨਮਤ ਮਰਤ ਪਵੇ ਚੌਰਾਸੀ।
ਇਹੋ ਜਿਹੇ ਜਿਹੜੇ ਝੂਠੇ ਝੂਠੇ ਭੇਖ ਧਾਰਨ ਕਰਨ ਵਾਲੇ ਭੇਖੀ ਨੇ ਉਹ ਸੰਸਾਰ ਵਿੱਚ ਜੰਮਦੇ ਮਰਦੇ ਰਹਿਣਗੇ ਔਰ 84 ਲੱਖ ਜੂਨੀਆਂ ਦੇ ਗੇੜੇ ਵਿੱਚ ਭਟਕਣਗੇ।
ਸਦਾ ਰਹਿਤ ਤਿੰਨ ਗਰ ਜਮ ਫਾਸੀ।
ਔਰ ਉਹਨਾਂ ਦੇ ਗਲ ਚ ਹਮੇਸ਼ਾ ਜੰਮਾਂ ਦੀਆਂ ਫਾਈਆਂ ਪਾਈਆਂ ਰਹਿੰਦੀਆਂ ਹਨ।
ਸਨਮੁਖ ਬੈਠੇ ਸ਼੍ਰੀ ਗੁਣ ਖਾਨੀ।
ਸਤਿਗੁਰੂ ਜੀ ਮਹਾਰਾਜ ਜੀ ਦੇ ਪਾਤਸ਼ਾਹ ਸ਼ੇਖ ਬ੍ਰਹਮ ਜੀ ਦੇ ਬਿਲਕੁਲ ਸਾਹਮਣੇ ਬੈਠੇ ਹੋਏ ਸਨ।
ਪੀਰ ਰਿਦੇ ਕੀ ਸਭ ਵਿਦ ਜਾਨੀ।
ਜਾਣੀ ਜਾਣ ਜਾਣਗੇ ਵੀ ਸ਼ੇਖ ਬ੍ਰਹਮ ਕੀ ਸੋਚਦਾ ਮਨ ਚ। ਅੰਤਰਯਾਮੀ ਨੇ ਪਾਤਸ਼ਾਹ ਸ਼ੇਖ ਬ੍ਰਹਮ ਜੀ ਦੇ ਮਨ ਦੀ ਜਾਣ ਗਏ।
ਬਾਬੇ ਦਿਸ਼ਾ ਹੁਤੋ ਤੈ ਬਦਨਾ।
ਕਿਉਂਕਿ ਸ਼ੇਖ ਬ੍ਰਹਮ ਜੀ ਜਦੋਂ ਬੈਠੇ ਸੀ ਇਹਨਾਂ ਦਾ ਮੂੰਹ ਮੱਕੇ ਵਾਲੇ ਪਾਸੇ ਸੀ। ਇਹਨਾਂ ਨੇ ਕਾਬੇ ਵੱਲ ਮੱਕੇ ਵੱਲ ਮੂੰਹ ਕੀਤਾ ਤੇ ਉਸ ਪਾਸੇ ਪਿੱਠ ਕਰਕੇ ਨਹੀਂ ਸਨ ਬਹਿੰਦੇ। ਇਹਨਾਂ ਨੇ ਉਸ ਪਾਸੇ ਮੁਖ ਕੀਤਾ ਹੋਇਆ ਜਿੱਧਰ ਕਾਬਾ ਹੈ ਮੱਕਾ ਹੈ।
ਪ੍ਰਾਚੀ ਦੇਸ਼ਮੁਖ ਸ਼੍ਰੀ ਸੁਖ ਸਦਨਾ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਚੜ੍ਹਦੇ ਵਾਲੇ ਪਾਸੇ ਮੁਖ ਸੀ ਗੁਰੂ ਨਾਨਕ ਸਾਹਿਬ ਦਾ, ਇਹ ਲਹਿੰਦੇ ਵਾਲੇ ਪਾਸੇ ਮੁਖ ਕਰਕੇ ਬੈਠਾ।
ਸ਼ੁਭ ਉਪਦੇਸ਼ ਦੇਣ ਤੈ ਤਾਈ।
ਸ਼ੇਖ ਬ੍ਰਹਮ ਨੂੰ ਸ਼ੁਭ ਉਪਦੇਸ਼ ਦੇਣ ਵਾਸਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ।
ਬਚਨ ਬਖਾਨੇ ਪੁਨ ਜਗ ਸਾਈ।
ਸਾਰੇ ਜਗਤ ਦੇ ਸਾਈ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤੇ ਬੋਲੇ।
ਜਾਣਿਓ ਕਾਬੇ ਬੀਚ ਖੁਦਾਏ।
ਮਹਾਰਾਜ ਜੀ ਕਹਿਣ ਲੱਗੇ ਸ਼ੇਖ ਬ੍ਰਹਮ ਤੁਸਾਂ ਨੇ ਇਹ ਜਾਣਿਆ ਕਿ ਖੁਦਾ ਜਿਹੜਾ ਉਹ ਮੱਕੇ ਵਿੱਚ ਕਾਬੇ ਵਿੱਚ ਰਹਿੰਦਾ ਹੈ, ਕਿ ਖੁਦਾ ਕਾਬੇ ਦੇ ਵਿੱਚ ਨਿਵਾਸ ਰੱਖਦਾ।
ਤੁਮ ਜਾਣਤੋ ਔਰ ਨ ਜਾਏ।
ਤੁਸੀਂ ਇਹ ਜਾਣਦੇ ਹੋ ਵੀ ਖੁਦਾ ਕੇਵਲ ਉੱਥੇ ਹੀ ਰਹਿੰਦਾ, ਕੋਈ ਹੋਰ ਜਗ੍ਹਾ ਨਹੀਂ ਜਿੱਥੇ ਉਹ ਰਹਿੰਦਾ ਹੋਵੇ। ਸ਼ੇਖ ਬ੍ਰਹਮ ਇਹੀ ਜਾਣਦਾ ਨਾ ਤੂੰ। ਤੁਸੀਂ ਇਹ ਜਾਣਦੇ ਹੋ ਕਿ ਉਹ ਖੁਦਾ ਕੇਵਲ ਕਾਬੇ ਵਿੱਚ ਰਹਿੰਦਾ, ਹੋਰ ਕੋਈ ਜਗ੍ਹਾ ਵਿੱਚ ਨਹੀਂ।
ਇਸ ਪ੍ਰਕਾਰ ਤੁਮ ਖੋਜਤ ਤਾਈ।
ਤੁਸੀਂ ਇਉਂ ਬਿਰਤੀ ਧਾਰਨ ਕਰਕੇ ਉਸ ਖੁਦਾ ਨੂੰ ਖੋਜਦੇ ਹੋ, ਲੱਭਦੇ ਹੋ।
ਜਿਉਂ ਕੋ ਵਸਤ ਹੋਏ ਜਲ ਮਾਈ।
ਮਹਾਰਾਜ ਜੀ ਕਹਿੰਦੇ ਇਉਂ ਲੱਭਦੇ ਹੋ ਜਿਵੇਂ ਕੋਈ ਵਸਤੂ ਪਾਣੀ ਵਿੱਚ ਡਿੱਗੀ ਹੋਵੇ।
ਇਉਂ ਨੈ ਪਾਏ ਸਕੋਗੇ ਕਬਈ।
ਕਹਿੰਦੇ ਇਉਂ ਨਹੀਂ ਜੇ ਤੁਸੀਂ ਪ੍ਰਾਪਤ ਕਰ ਸਕੋਗੇ ਕਦੇ ਵੀ ਖੁਦਾ ਨੂੰ।
ਕੋਟ ਜਨਮ ਤਰ ਖੋਜੋ ਜਬਈ।
ਕਹਿੰਦੇ ਭਾਵੇਂ ਕਰੋੜਾਂ ਜਨਮ ਧਾਰਨ ਕਰਕੇ ਖੋਜੀ ਜਾਓ, ਜੇ ਇੱਕੋ ਦਿਸ਼ਾ ਚ ਲੱਭੋਗੇ ਨਾ, ਤੇ ਜਿਵੇਂ ਕੋਈ ਪਾਣੀ ਚ ਕੋਈ ਡਿੱਗ ਪਏ ਚੀਜ਼ ਡੂੰਘੇ ਪਾਣੀ ਚ ਤੇ ਨਹੀਂ ਨਾ ਲੱਭਦੀ, ਕਰੋੜਾਂ ਜਨਮ ਲਾ ਲਓ ਤੁਹਾਨੂੰ ਨਹੀਂ ਲੱਭਣਾ ਖੁਦਾ ਜੇ ਇੱਕੋ ਦਿਸ਼ਾ ਵਿੱਚ ਉਹਨੂੰ ਮੰਨੋਗੇ। ਪਾਤਸ਼ਾਹ ਕਹਿੰਦੇ ਉਹ ਸਰਬ ਦਿਸ਼ਾਵਾਂ ਵਿੱਚ ਸਰਬ ਥਾਵਾਂ ਤੇ ਰਹਿੰਦਾ ਹੈ। ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅਲਹਿ ਮੁਕਾਮਾ। ਕੁਝ ਕਹਿੰਦੇ ਰੱਬ ਦੱਖਣ ਵਿੱਚ ਰਹਿੰਦਾ, ਕੁਝ ਕਹਿੰਦੇ ਆ ਰੱਬ ਦਾ ਮੁਕਾਮ ਪੱਛਮ ਵਿੱਚ ਹੈ। ਪਾਤਸ਼ਾਹ ਕਹਿੰਦੇ ਭਾਈ ਇਹ ਕੂਰ ਕਿਰਿਆ। ਕਲਗੀਧਰ ਸਵਾਮੀ ਜੀ ਲਿਖਦੇ, ਕਾਹੂ ਲਖਿਓ ਹਰ ਵਾਚੀ ਦਿਸਾ ਮੈਂ, ਕਾਹੂ ਪਛਾਹ ਕੁਸੀਸ ਨਿਵਾਯੋ, ਕੋਉ ਬਤਾਨ ਕੋ ਪੂਜਤ ਹੈ ਪਸ ਕੋਉ ਮਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜੋ ਸਭ ਹੀ ਜਗ, ਤੇ ਭਗਵਾਨ ਕੋ ਭੇਦ ਨਾ ਪਾਇਓ। ਪਾਤਸ਼ਾਹ ਕਹਿੰਦੇ ਦਿਸ਼ਾਵਾਂ ਚ ਮੰਨੋਗੇ, ਜੇ ਦਿਸ਼ਾਵਾਂ ਚ ਰੱਬ ਨੂੰ ਲੱਭੋਗੇ ਤੇ ਕਰੋੜਾਂ ਜਨਮ ਧਾਰਨ ਕਰ ਲੋ, ਉਸ ਖੁਦਾ ਨੂੰ ਨਹੀਂ ਪ੍ਰਾਪਤ ਕਰ ਸਕੋਗੇ।
ਪੀਰ ਕਹੇ ਸੁਨ ਨਾਨਕ ਤਪਾ।
ਜਦੋਂ ਸਤਿਗੁਰਾਂ ਨੇ ਬਚਨ ਕਹੇ ਤੇ ਪੀਰ ਸ਼ੇਖ ਬ੍ਰਹਮ ਫਰੀਦ ਸਾਨੀ ਜੀ ਬੋਲੇ, ਕਹਿਣ ਲੱਗੇ ਹੇ ਨਾਨਕ ਤਪਾ ਜੀ।
ਤੁਰਕ ਦੀਨ ਕੋ ਕਾਬਾ ਥਪਾ।
ਕਹਿਣ ਲੱਗੇ ਜੀ ਜਿਹੜਾ ਸਾਡਾ ਧਰਮ ਹੈ, ਮਜ਼ਹਬ ਹੈ ਇਸਲਾਮ ਤੁਰਕਾਂ ਦਾ, ਸਾਡੇ ਲਈ ਤਾਂ ਅਸੀਂ ਕਾਬਾ ਹੀ ਥੱਪਿਆ ਹੋਇਆ ਵੀ ਉੱਥੇ ਹੀ ਖੁਦਾ ਵਸਦਾ।
ਤਾਈ ਮੈਂ ਸ਼ਰਧਾ ਧਰ ਪੂਰੀ।
ਔਰ ਅਸੀਂ ਉਸੇ ਤੇ ਪੂਰਨ ਸ਼ਰਧਾ ਆਪਣੇ ਹਿਰਦੇ ਚ ਧਾਰਨ ਕਰਦੇ ਹਾਂ।
ਮੈਂ ਖੁਦਾ ਏਕੋ ਪਾਉ ਹਦੂਰੀ।
ਕਹਿੰਦੇ ਖੁਦਾ ਨੂੰ ਉੱਥੇ ਹੀ ਅਸੀਂ ਹਾਜ਼ਰ ਕਰਕੇ ਵੇਖਦੇ ਹਾਂ।
ਗੁਰੂ ਪਨੇ ਜੇ ਅਸਮਨ ਜਾਨੋ।
ਪਾਤਸ਼ਾਹ ਕਹਿਣ ਲੱਗੇ ਪੀਰ ਜੀ ਜੇ ਤੁਸੀਂ ਇਉਂ ਆਪਣੇ ਮਨ ਚ ਜਾਣਦੇ ਹੋ ਵੀ ਖੁਦਾ ਕੇਵਲ ਉੱਥੇ ਹੀ ਰਹਿੰਦਾ ਹੈ,
ਸੋ ਖੁਦਾ ਏਤੇ ਭੁੱਲਵਨ ਮਾਨੋ,
ਫਿਰ ਇਹ ਸਮਝ ਲਓ ਵੀ ਤੁਸੀਂ ਖੁਦਾ ਨੂੰ ਜਾਣਿਆ ਨਹੀਂ, ਤੁਸੀਂ ਖੁਦਾ ਨੂੰ ਭੁੱਲੇ ਹੋਏ ਹੋ, ਤੁਸੀਂ ਖੁਦਾ ਦਾ ਸਵਰੂਪ ਭੁਲਾਇਆ ਹੋਇਆ।
ਕਰਕੇ ਬੀਚ ਨੇ ਆਵੇਂ ਐਸੇ,
ਇਉਂ ਕੀਤਿਆਂ ਖੁਦਾ ਤੁਹਾਡੇ ਹੱਥ ਨਹੀਂ ਆਉਣਾ, ਖੁਦਾ ਦਾ ਸਵਰੂਪ ਤੁਹਾਨੂੰ ਪ੍ਰਾਪਤ ਨਹੀਂ ਹੋਣਾ।
ਹੋਏ ਬੇਅਰਥ ਮਥਨ ਜਲ ਜੈਸੇ,
ਇਹ ਫਿਰ ਇਉਂ ਹੈ ਜਿਵੇਂ ਪਾਣੀ ਚ ਮਧਾਣੀ ਪਾਈ ਆ, ਜਿੰਨੀ ਮਰਜ਼ੀ ਰਿੜਕੀ ਜਾਓ ਵਿੱਚੋਂ ਕੱਖ ਨਹੀਂ ਜੇ ਲੱਭਣਾ, ਕੁਝ ਵੀ ਪ੍ਰਾਪਤ ਨਹੀਂ ਹੋਣਾ।
ਕਹੇ ਪੀਰ ਸੁਨ ਨਾਨਕ ਟੈਂਡਾ,
ਫਿਰ ਪੀਰ ਜੀ ਬੋਲੇ ਕਹਿਣ ਲੱਗੇ ਹੇ ਗੁਰੂ ਨਾਨਕ ਸਾਹਿਬ ਜੀ ਸੁਣੋ,
ਪੈਂਤ ਸੁਣਿਓ ਹਰਖਿਓ ਮਨ ਮੈਂਡਾ,
ਕਹਿੰਦਾ ਜੀ ਜਦੋਂ ਮੈਂ ਤੁਹਾਡੀ ਬੈਂਤ ਸੁਣੀ ਤੇ ਮੇਰਾ ਮਨ ਬੜਾ ਖੁਸ਼ ਹੋਇਆ, ਤੁਹਾਡੀ ਬੈਂਤ ਸੁਣ ਕੇ ਤੁਹਾਡੀ ਬਾਣੀ ਸੁਣ ਕੇ ਮੇਰਾ ਮਨ ਖੁਸ਼ ਹੋਇਆ।
ਦੋਹਰਾ ਉਰ ਵਿਚਾਰ ਮੈਂ ਤਬ ਕਰਿਓ ਜਿਨੇ ਅਸ ਬੈਂਤ ਬਣਾਏ,
ਤੁਹਾਡੀ ਬੈਂਤ ਸੁਣ ਕੇ ਮੈਂ ਆਪਣੇ ਹਿਰਦੇ ਚ ਵਿਚਾਰ ਕੀਤੀ ਕਿ ਜਿਨ੍ਹਾਂ ਨੇ ਐਸਾ ਸੁੰਦਰ ਸਲੋਕ ਬਣਾਇਆ, ਐਸਾ ਸੁੰਦਰ ਸਲੋਕ ਉਚਾਰਨ ਕੀਤਾ,
ਤਿਨ ਕੋ ਦਰਸ਼ਨ ਕੀਜੀਏ ਆਇਓ ਤੁਰਤ ਥਾਏ,
ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਇਸ ਕਰਕੇ ਹੇ ਨਾਨਕ ਤਪਾ ਜੀ ਮੈਂ ਛੇਤੀ ਚੱਲ ਕੇ ਤੁਹਾਡੇ ਦਰਸ਼ਨਾਂ ਨੂੰ ਆਇਆ ਹਾਂ।
ਜੋ ਭਾਈ ਦੋ ਹੱਦਨ ਮੈਂ ਏਕ ਬਤਾਇਓ,
ਮਹਾਰਾਜ ਜੀ ਤੁਸੀਂ ਦੋ ਹੱਦਾਂ ਵਿੱਚ ਇੱਕ ਹੀ ਦੱਸਿਆ ਵੀ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ, ਜੋਤ ਸਾਰਿਆਂ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਹੀ ਵਰਤ ਰਹੀ ਹੈ, ਤੁਸੀਂ ਦੋਨਾਂ ਹੱਦਾਂ ਵਿੱਚ ਇੱਕ ਹੀ ਦੱਸਿਆ ਹੈ।
ਕੋ ਸੇਵਨ ਹੈ ਫੁਰਮਾਇਓ,
ਔਰ ਇੱਕ ਦੀ ਸੇਵਾ ਕਰਨ ਦਾ ਹੁਕਮ ਆਪ ਜੀ ਨੇ ਕੀਤਾ ਹੈ।
ਤੁਮ ਤੇ ਨਿਸ਼ਾ ਹਮਾਰੀ ਹੋਵੇ,
ਮਹਾਰਾਜ ਜੀ ਆਪ ਜੀ ਦੇ ਨਾਲ ਕਯਾ ਬਚਨਾਂ ਨਾਲ ਮੇਰੇ ਮਨ ਦੀ ਨਿਸ਼ਾ ਹੋਈ ਹੈ,
ਸਭ ਸੰਦੇਹ ਹਿਰਦੇ ਤੇ ਖੋਵੇ,
ਮੇਰੇ ਹਿਰਦੇ ਚੋਂ ਸਾਰੇ ਸੰਦੇਹ ਖੋ ਜਾਣ,
ਜਿਉਂ ਜਿਉਂ ਬਚਨ ਸੁਣੋ ਨਿਜ ਕਾਨੇ,
ਮਹਾਰਾਜ ਜਿਵੇਂ ਜਿਵੇਂ ਮੈਂ ਤੁਹਾਡੇ ਬਚਨ ਸੁਣੀ ਜਾਂਦਾ ਹਾਂ, ਜਿਵੇਂ ਜਿਵੇਂ ਤੁਹਾਡੇ ਬਚਨ ਮੈਂ ਸੁਣ ਰਿਹਾ,
ਤਿਉਂ ਤਿਉਂ ਸ਼ਾਂਤ ਹੋਤ ਪ੍ਰਮਾਨੇ,
ਤਿਵੇਂ ਤਿਵੇਂ ਮੇਰਾ ਹਿਰਦਾ ਸ਼ਾਂਤ ਹੋ ਰਿਹਾ ਔਰ ਮੇਰੇ ਹਿਰਦੇ ਦੇ ਭਰਮ ਨਸ਼ਟ ਹੋ ਰਹੇ ਨੇ।
ਸੀਤ ਉਦਤ ਪਵ ਬਚਨ ਤੁਮਾਰੇ,
ਮਹਾਰਾਜ ਤੁਹਾਡੇ ਬਚਨ ਇਸ ਸੰਸਾਰ ਸਮੁੰਦਰ ਤੋਂ ਤਾਰਨੇ ਵਾਸਤੇ ਜਹਾਜ਼ ਵਾਂਗੂ ਹਨ,
ਜਿਸ ਤੇ ਦ੍ਵੈਤੇ ਮਿਟਤੇ ਹਮਾਰੇ,
ਤੁਹਾਡੇ ਅੰਮ੍ਰਿਤ ਬਚਨਾਂ ਨਾਲ ਸਾਡੇ ਹਿਰਦੇ ਦੀ ਦ੍ਵੈਤ ਮਿਟਦੀ ਹੈ, ਸਾਡੇ ਹਿਰਦੇ ਦੀ ਦਵੈਸ਼ ਨਿਰਵਿਰਤ ਹੁੰਦੀ ਹੈ।
ਬਾਨ ਸਮਾਨ ਅਗਿਆਨ ਨਿਸ਼ਾਨਾ,
ਮਹਾਰਾਜ ਤੁਹਾਡੇ ਬਚਨ ਗਿਆਨ ਦੇ ਬਾਣ ਨੇ ਔਰ ਸਾਡਾ ਹਿਰਦਾ ਜਿਹੜਾ ਅਗਿਆਨ ਸਹਿਤ ਹੈ ਉਹ ਨਿਸ਼ਾਨਾ ਹੈ।
ਟੀਕੇ ਹਨੇ ਕਰਤ ਸਭ ਹਾਨਾ,
ਜਦੋਂ ਆਪ ਜੀ ਆਪਣੇ ਗਿਆਨ ਰੂਪੀ ਬਾਣ ਚਲਾਉਂਦੇ ਹੋ ਤਾਂ ਸਾਡੇ ਹਿਰਦਿਆਂ ਦਾ ਗਿਆਨ ਰੂਪੀ ਨਿਸ਼ਾਨਾ ਬਿੰਨਿਆ ਜਾਂਦਾ ਹੈ ਔਰ ਅਗਿਆਨ ਰੂਪੀ ਨਿਸ਼ਾਨੇ ਦੇ ਬਿੰਨ ਕੇ ਉਹਦੀ ਨਿਰਵਿਰਤੀ ਹੁੰਦੀ ਹੈ।
ਪੂਜੋ ਏਕ ਸਵਾਲ ਸੁਕਈਏ,
ਮਹਾਰਾਜ ਇੱਕ ਸਵਾਲ ਮੈਂ ਹੋਰ ਆਪ ਜੀ ਪਾਸੋਂ ਪੁੱਛਦਾ ਹਾਂ, ਆਪ ਜੀ ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦਿਓ।
ਮੇਰੋ ਪਰਮ ਸਰਬ ਅਬ ਦਈਏ,
ਆਪ ਜੀ ਕਿਰਪਾ ਕਰਕੇ ਮੇਰੇ ਭਰਮ ਦੀ ਨਿਰਵਿਰਤੀ ਕਰੋ। ਇਹਨੇ ਭਗਤ ਫਰੀਦ ਜੀ ਦਾ ਸਲੋਕ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸ਼ੇਖ ਬ੍ਰਹਮ ਫਰੀਦ ਸਾਨੀ ਜੀ ਨੇ ਸਲੋਕ ਉਚਾਰਿਆ ਜੋ ਭਗਤ ਫਰੀਦ ਜੀ ਨੇ ਗਾਵਿਆ ਹੈ।
ਸਲੋਕ ਫਰੀਦਾ ਪਾੜ ਪਟੋਲਾ ਤਜ ਕਰੀ ਕੰਬਲੜੀ ਪੈਰੇ ਓ,
ਫਰੀਦ ਜੀ ਕਹਿੰਦੇ ਹੈ ਐ ਫਰੀਦਾ ਆਪਣੇ ਸਰੀਰ ਤੇ ਪਾਏ ਹੋਏ ਰੇਸ਼ਮ ਦੇ ਜਿਹੜੇ ਕੱਪੜੇ ਨੇ, ਪਟੋਲਾ ਕਹਿੰਦੇ ਆ ਰੇਸ਼ਮ ਦੇ ਕੱਪੜਿਆਂ ਨੂੰ, ਕਹਿੰਦੇ ਵੀ ਜਿਹੜੇ ਤੈ ਆਪਣੇ ਸਰੀਰ ਤੇ ਰੇਸ਼ਮ ਦੇ ਕੱਪੜੇ ਪਾਏ ਨੇ, ਧੱਜ ਕਰੀ, ਧੱਜ ਕਹਿੰਦੇ ਆ ਇਹਨਾਂ ਨੂੰ ਟੋਟੇ ਟੋਟੇ ਕਰਕੇ ਪਾੜ ਕੇ ਸੁੱਟ ਦੇ, ਕੰਬਲੜੀ ਪਹਿਰੇ ਓ, ਔਰ ਸਰੀਰ ਦੇ ਉੱਤੇ ਕੋਈ ਫਟੀ ਪੁਰਾਣੀ ਜੀ ਗੋਦੜੀ, ਨਿੱਘੀ ਜੀ ਕੋਈ ਕੰਬਲੜੀ, ਕੰਬਲੜੀ ਦਾ ਮਤਲਬ ਛੋਟੀ ਜੀ ਕੋਈ ਕੰਬਲੀ ਜੀ ਹੋਵੇ, ਉਹ ਆਪਣੇ ਸਰੀਰ ਤੇ ਧਾਰਨ ਕਰ ਲੈ।
ਜਿੰਨੀ ਵੇਸੀ ਸੋ ਮਿਲੈ
सोई वेस करेओ
ते जना वेसा नाल जिस पेख कीत्या रब मिलदा ओही पेख बना लै ओही पेस धारण कर लै जिस पेस दे कीत्या रब मिलदा ए सलोक जिथे भगत जी ने उच्चारण कीता इहदे च सवाल है कि किसे तरह दा पेख बनाया रब मिलदा जे शरीर दे उत्ते पाए हुए कपड़े रेशम दे ओ पाड़ के टुकड़े टुकड़े करके सुट दिए ते एक खास प्रकार दी कोई कंबलड़ी निकी जी शरीर ते धारण कर लिए कि एहो जिहा वेस कीत्या रब मिलदा ते गुरु अमरदास साहब ने इस सलोक नाल अगे सलोक उचारिया महला तीजा दे सरलेख हेठां पातशाह कहंदे फरीद जी काए पटोला पाड़ती कंबलड़ी पहरियो कहन लगे क्यों पाड़ दे जे अपने शरीर दे उत्ते पाए रेशम दे कपड़ियां नूं ते क्यों पहन दे ओ कंबलड़ियां रब भेस धारण कीत्या नहीं जे मिलदा रब उदों मिलदा जदों तुहाडी नीयत सिद्ध हो जाए नीयत रास हो जाए। फरीद जी दा ए सलोक है शेख ब्रह्म फरीद सानी गुरु नानक साहब नूं पुछ रिहा जी ए सलोक है साडे महापुरशां दा वड्डियां दा क्योंकि उस गद्दी दे उत्ते बैठा सी फरीद जी दी कहण लगा जी दसो हुण किहड़ा भेस बनाईए फरीद जी तां कह गए भी जिहड़ा भेस कीत्या रब मिलदा ओह भेस धारण कर लो पर हुण इह नहीं पता भी भेस किहड़ा जिहड़ा धारण करना साडे अंदर सवाल है हे गुरु नानक साहब तुसी साडे ते तरस करके आए हो इस सवाल दा जवाब सानू दिओ
दोहरा एक खुदाए जो तुम कहो कैसे पावो सोए
कहण लगा जी जेड़ा एक खुदा तुसा ने दसिया नू मैं पावा किवें उस एक खुदा दे स्वरूप दी मैं प्राप्ति किवें करा
पट उतार बन जाए हो मोह कुटंब को खोए
कि मैं शरीर दे कपड़े ला के नगन हो के परिवार टब्बर डेरा छड के जंगल च चला जा कि मैनू रब मिल जू कि मैनू रब दे स्वरूप दी प्राप्ति हो जाएगी एदा पुछदा
तो पई खिंता कमरी की गर पावो
अपने गल विच किसे पुरानी जी कंबली दी खिंता झोली बना के पालवा
सुत बनता को मुख ना दिखा
एहो जे जंगल च टुर जा जिथे ना मैं पुत्रा नू मिला ना घरवाली नू मिला उना नू शकल भी ना विखावा
जिस बिद प्यारे को होए मेला
जिस प्रकार नाल मेरा उस प्यारे रब नाल मेल हो जाए उस परमेश्वर दे स्वरूप विच मेरी अभेदता हो जाए
सोई कहो अनत को पेला
कोई दसो मैं बाकी सब कुछ छड्डण नू तैयार हां कि ए भेस बनाया कंबलड़ी धारण कीत्या खिंथा धारण कीत्या घर छड्ड के टुर गया कि मैनू रब मिल जाएगा जे मिलदा ता हे गुरु नानक साहब दसो मैं हुणे सब कुछ छड्ड के जा रहा
किस बिद करो सेव मैं ता की
दसो मैं ओदी सेवा किवें करा जेड़ा एक साहब तुसी दस्या है भी उस एक साहब नू सेविए ता महाराज कृपा करके दसो उस एक नू मैं किवें सेवा
जिस ते छूटे जम की बाकी
जिहदे कीत्या जिस दे सेवा कीत्या मेरी जमा दी जड़ी बाकी रहिंदी है लेखा जोखा ओ मुक जाए मैं लेखे तो मुक्त हो जावा
बचन पीर के सुन सुख सदनंग
सुखां दे मालक सुखां दे घर गुरु नानक साहब ने जदों पीर जी दे बचन सुने हां जी
कयो श्लोक आप श्री बदनंग
गरीब नवाज पातशाह ने एक पावन श्लोक अपने मुखार बिंद चो उच्चारण कीता ए पावन श्लोक श्री गुरु ग्रंथ साहब जी दी पावन बाणी मारू दी वार दे विच दर्ज है
श्लोक महला पहला करी मुंद विदेश पिर नित चूरे संभाले
धन गुरु नानक साहब सच्चे पातशाह कहंदे पीर शेख ब्रह्म फरीद सानी जी सुनो ओ अकाल पुरख वाहेगुरु पार ब्रह्म परमेश्वर ता इस जीव रूपी हिस्त्री दे घर दे विच ही बैठा कर ही मुंध वदेस पिर नित चुरे संभाले ਕਹਿੰਦੇ ਅਕਾਲ ਪੁਰਖ ਤਾਂ ਜੀਵ ਰੂਪੀ ਇਸਤਰੀ ਦੇ ਹਿਰਦੇ ਰੂਪੀ ਘਰ ਦੇ ਵਿੱਚ ਬੈਠਾ। ਉਹਰੇ ਜੀਵ ਰੂਪੀ ਇਸਤਰੀ ਸਮਝਦੀ ਹੈ ਕਿ ਮੇਰਾ ਉਹ ਪਤੀ ਪਰਮੇਸ਼ਰ ਦੂਰ ਵਿਦੇਸ਼ ਵਿੱਚ ਹੈ, ਔਰ ਦੂਰ ਜਾਣ ਕੇ ਨਿਤ ਝੁਰਦੀ ਹੈ, ਉਹਨੂੰ ਯਾਦ ਕਰ ਕਰਕੇ ਨਿਤ ਝੋਰੇ ਦੇ ਵਿੱਚ ਝੁਰਦੀ ਰਹਿੰਦੀ ਹੈ, ਔਰ ਕਦੇ ਨਹੀਂ ਵੇਖਦੀ ਵੀ ਇਹਦੇ ਹਿਰਦੇ ਰੂਪੀ ਘਰ ਵਿੱਚ ਹੀ ਉਹ ਪਤੀ ਪਰਮੇਸ਼ਰ ਵਸਦਾ, ਉਹ ਕਿਤੇ ਬਾਹਰ ਨਹੀਂ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਉਹ ਘਰ ਵਿੱਚ ਹੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਕਿੱਧਰ ਤੁਰਿਆ ਫਿਰਦਾ, ਕਿਹੜੇ ਜੰਗਲਾਂ ਚ, ਉਹ ਤਾਂ ਤੇਰੇ ਹਿਰਦੇ ਰੂਪੀ ਘਰ ਵਿੱਚ ਹੀ ਵਸਦਾ। ਫਰੀਦ ਜੀ ਮਹਾਰਾਜ ਜੀ ਵੀ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਆ, ਜੰਗਲ ਕਿਆ ਟੁੰਡੇ, ਤੂੰ ਜੰਗਲਾਂ ਚ ਕੀ ਲੱਭਦਾ ਫਿਰਦਾ ਭਾਲਦਾ ਫਿਰਦਾ, ਰੱਬ ਤਾਂ ਤੇਰੇ ਹਿਰਦੇ ਰੂਪੀ ਘਰ ਵਿੱਚ ਹੈ, ਤੈਂ ਸਮਝਿਆ ਵਿਦੇਸ਼ ਵਿੱਚ ਹੈ ਦੂਰ ਹੈ, ਔਰ ਨਿਤ ਝੋਰਿਆਂ ਵਿੱਚ ਝੁਰਦੀ ਹੈ, ਉਹਨੂੰ ਚੇਤੇ ਕਰਦੀ ਹੈ।
ਮਿਲਦਿਆਂ ਢਿੱਲ ਨਾ ਹੋਈ ਜੇ ਨੀਅਤ ਰਾਸ ਕਰੇ।
ਹੇ ਸ਼ੇਖ ਬ੍ਰਹਮ ਫਰੀਦ ਸਾਨੀ, ਉਹ ਰਹਿੰਦਾ ਹਿਰਦੇ ਰੂਪੀ ਘਰ ਵਿੱਚ ਹੀ ਹੈ, ਦੂਰ ਨਹੀਂ, ਉਹਦੇ ਮਿਲਦਿਆਂ ਦੇਰੀ ਨਹੀਂ ਲੱਗਦੀ। ਜੇ ਤੂੰ ਇਹ ਵੇਸ ਬਣਾ ਲਵੇ, ਯਾਨੀ ਕਿ ਆਪਣੀ ਨੀਅਤ ਰਾਸ ਕਰ ਲਵੇ, ਨੀਅਤ ਕਹਿੰਦੇ ਨਿਜਤ ਦੀਆਂ ਮੁਰਾਦਾਂ ਹੁੰਦੀਆਂ, ਜਿਹੋ ਜੀ ਨੀਅਤ ਹੋਵੇ ਉਦਾਂ ਦੀ ਮੁਰਾਦ। ਇੱਕ ਕਹਾਵਤ ਹੈ ਕਹਿੰਦੇ ਜਿਹੋ ਜੀ ਨੀਅਤ ਹੁੰਦੀ ਤਿਹੋ ਜਿਹਾ ਚੂੜਾ ਪੜੀ ਦਾ। ਜਿਹੋ ਜੀ ਕਿਸੇ ਦੀ ਨੀਅਤ ਹੋਵੇ, ਨੀਅਤ ਦੀਆਂ ਮੁਰਾਦਾਂ ਹਾਸਲ ਹੁੰਦੀਆਂ। ਜੇ ਨੀਅਤ ਹੀ ਵੱਧ ਹੈ, ਜੇ ਨੀਅਤ ਹੀ ਖੋਟੀ ਆ, ਤੇ ਹਿਰਦੇ ਵਿੱਚ ਵਸਦਾ ਰੱਬ ਵੀ ਨਜ਼ਰ ਨਹੀਂ ਆਉਂਦਾ, ਕੋਲ ਹੈ ਪਰ ਨਹੀਂ ਦਿਸਦਾ। ਕਿਸੇ ਨੂੰ ਆਕਾਸ਼ ਵਿੱਚ ਚੰਨ ਨਜ਼ਰ ਨਹੀਂ ਆਉਂਦਾ, ਇਹਦਾ ਮਤਲਬ ਇਹ ਨਹੀਂ ਕਿ ਪੁੰਨਿਆਂ ਨੂੰ ਚੜਿਆ ਚੰਨ ਵੀ ਨਾ ਦਿਸੇ, ਤੇ ਇਹਦੇ ਵਿੱਚ ਚੰਨ ਦਾ ਕੋਈ ਦੋਸ਼ ਨਹੀਂ, ਅੱਖਾਂ ਇਹਦੀਆਂ ਆਪਣੀਆਂ ਕਮਜ਼ੋਰ ਨੇ, ਨਜ਼ਰ ਨਹੀਂ ਆਉਂਦਾ, ਦਿਸਦਾ ਨਹੀਂ। ਕਹਿੰਦੇ ਰਹਿੰਦਾ ਹਿਰਦੇ ਰੂਪੀ ਘਰ ਵਿੱਚ ਹੀ ਹੈ, ਪਰ ਤੂੰ ਉਹਨੂੰ ਬਾਹਰ ਭਾਲਣ ਵਾਸਤੇ ਜਾਣ ਲਈ ਭੇਸ ਧਾਰਨ ਕਰਨ ਨੂੰ ਕਹਿਣਾ, ਤੂੰ ਨੀਅਤ ਹੀ ਰਾਸ ਕਰ ਲੈ ਬਸ ਆਪਣੀ ਨੀਅਤ। ਜੇ ਤੇਰੀ ਨੀਅਤ ਸਿੱਧ ਹੋਵੇਗੀ, ਜੇ ਤੇਰੀ ਨੀਅਤ ਰਾਸ ਹੋਵੇਗੀ, ਤੇ ਫਿਰ ਉਹਦੇ ਮਿਲਦਿਆਂ ਢਿੱਲ ਨਹੀਂ ਹੋਣੀ। ਬੁੱਲੇ ਨੇ ਆਖਿਆ ਨਾ, ਬੁੱਲਿਆ ਸ਼ਉ ਤੇਰੇ ਤੋਂ ਵੱਖ ਨਹੀਂ, ਪਰ ਤੇਰੇ ਕੋਲ ਵੇਖਣ ਵਾਲੀ ਅੱਖ ਨਹੀਂ। ਜਿਹੜੀ ਅੱਖ ਦੀ ਗੱਲ ਬੁੱਲੇ ਸ਼ਾਹ ਕਰਦਾ, ਮਹਾਰਾਜ ਗੁਰੂ ਨਾਨਕ ਸਾਹਿਬ ਉਸ ਅੱਖ ਦੀ ਗੱਲ ਕਰਦੇ ਨੀਅਤ ਰਾਸ, ਭਲੀ ਨੀਅਤ, ਚੰਗੀ ਨੀਅਤ, ਯਾਨੀ ਕਿ ਉਹ ਨਿਗਾਹ ਜਿਸ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਿਆ ਹੋਵੇ, ਜਿਨ੍ਹਾਂ ਨੇਤਰਾਂ ਚੋਂ ਅਗਿਆਨ ਤੇ ਅਵਿਦਿਆ ਦੇ ਪਰਦੇ ਦੀ ਨਿਰਵਿਰਤੀ ਹੋਈ ਹੋਵੇ। ਅਗਿਆਨ ਤੇ ਅਵਿਦਿਆ ਦੇ ਪਰਦੇ ਦੀ ਨਿਰਵਿਰਤੀ ਤੋਂ ਬਾਅਦ ਜਦੋਂ ਨੇਤਰਾਂ ਨਾਲ ਵੇਖੋਗੇ ਤਾਂ ਫਿਰ ਮਿਲਦਿਆਂ ਢਿੱਲ ਨਹੀਂ ਹੋਣੀ। ਇਹ ਰਾਸ ਨੀਅਤ ਹੈ, ਇਹ ਉਹ ਨੀਅਤ ਰਾਸ ਹੈ ਜਿਹਦੇ ਵਿੱਚ ਗੁਰੂ ਨੇ ਗਿਆਨ ਦਾ ਸੁਰਮਾ ਪਾਇਆ ਹੋਇਆ। ਮਹਾਰਾਜ ਜੀ ਕਹਿੰਦੇ ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ, ਜੇ ਨੀਅਤ ਰਾਸ ਕਰ ਲਵੇ ਤਾਂ ਤੈਨੂੰ ਉਸ ਪ੍ਰਮਾਤਮਾ ਨਾਲ ਮਿਲਦਿਆਂ ਢਿੱਲ ਨਹੀਂ ਲੱਗਣੀ।
ਦੋਹਰਾ ਕਹਿ ਕਾਰਨ ਪਟ ਚੋਡਈ ਕਾਹੇ ਤਜੋ ਆਵਾਸ।
ਪਾਤਸ਼ਾਹ ਕਹਿੰਦੇ ਕਾਹਦੇ ਵਾਸਤੇ ਕੱਪੜੇ ਪਾੜਨੇ ਹੈ, ਕਾਹਦੇ ਵਾਸਤੇ ਘਰ ਛੱਡਣਾ ਹੈ।
ਮਿਲੇ ਆਨ ਕਰਕੇ ਬਿਖੈ ਹੋਏ ਸਿਦਕ ਜੇ ਰਾਸ।
ਘਰ ਆ ਕੇ ਮਿਲ ਜਾਏਗਾ ਜੇ ਤੇਰੇ ਹਿਰਦੇ ਚ ਸਿਦਕ ਹੋਵੇ, ਰਾਸ ਸਿਦਕ ਤੂੰ ਧਾਰਨ ਕੀਤਾ ਹੋਵੇ।
ਜੋ ਪਈ ਸੁਣੋ ਸ਼ੇਖ ਔਰਤ ਘਰ ਹੋਏ।
ਮਹਾਰਾਜ ਜੀ ਕਹਿੰਦੇ ਸ਼ੇਖ ਬ੍ਰਹਮ ਸੁਣ, ਜਿਵੇਂ ਕਿਸੇ ਔਰਤ ਦੇ ਘਰ ਵਿੱਚ
ਗਇਓ ਵਿਦੇਸ਼ ਕੰਤ ਹੈ ਜੋਏ,
ਉਹ ਹੋਵੇ ਘਰ ਵਿੱਚ ਹੀ ਤੇ ਇਸਤਰੀ ਇਹ ਸਮਝੇ ਵੀ ਮੇਰਾ ਪਤੀ ਵਿਦੇਸ਼ ਗਿਆ ਹੋਇਆ।
ਭੈ ਨਿਤ ਕਰਤ ਕੰਤ ਚਿਤ ਚਾਈ,
ਔਰ ਉਹ ਭੈ ਕਰਦੀ ਨਿਤ ਕੰਤ ਨੂੰ ਚਾਹੁੰਦੀ ਹੈ।
ਰਾਖੇ ਸਿਦਕ ਜੇ ਡੋਲੇ ਨਾਈ,
ਜੇ ਉਹ ਸਿਦਕ ਰੱਖੇ ਆਪਣੇ ਮਨ ਵਿੱਚ ਤੇ ਨਾ ਡੋਲੇ।
ਆਨ ਮਿਲੇ ਤੈ ਕੰਤੇ ਆਵਾਸਾ,
ਕਹਿੰਦੇ ਜੇ ਮੰਨ ਲਓ, ਪਾਤਸ਼ਾਹ ਉਦਾਹਰਣ ਦਿੰਦੇ ਹੈ, ਬੜੇ ਸੋਹਣੇ ਅਰਥ ਕੀਤੇ ਮਹਾਂ ਕਵੀ ਜੀ ਨੇ, ਕਹਿੰਦੇ ਮੰਨ ਲਓ ਵੀ ਕਿਸੇ ਇਸਤਰੀ ਦਾ ਪਤੀ ਘਰ ਵਿੱਚ ਨਾ ਹੋਵੇ ਤੇ ਬਾਹਰ ਗਿਆ ਹੋਵੇ, ਘਰ ਵਿੱਚ ਰਹਿੰਦੀ ਇਸਤਰੀ ਆਪਣੇ ਪਤੀ ਦਾ ਭੈ ਰੱਖੇ ਵੀ ਉਹਨੇ ਆਉਣਾ, ਉਹਨੇ ਆਉਣਾ, ਉਹਦੇ ਭੈ ਵਿੱਚ ਰਵੇ, ਉਹਦੇ ਡਰ ਵਿੱਚ ਪੂਰਾ ਸਿਦਕ ਰੱਖ ਕੇ ਆਪਣੇ ਕਰੈਕਟਰ ਨੂੰ ਉੱਚਾ ਸੁੱਚਾ ਰੱਖੇ। ਤੇ ਕਹਿੰਦੇ ਫਿਰ ਕੁਝ ਸਮੇਂ ਬਾਅਦ ਉਹਦਾ ਪਤੀ ਆ ਕੇ ਉਹਨੂੰ ਮਿਲਦਾ ਹੈ। ਇਉਂ ਕਹਿੰਦੇ ਜਿਹੜੇ ਜੀਵ ਇਹ ਆਪਣੇ ਹਿਰਦੇ ਚ ਭੈ ਰੱਖ ਕੇ ਪਰਮੇਸ਼ਰ ਦਾ ਨੀਯਤ ਰਾਸ ਕਰਨ, ਉਹਦੇ ਪ੍ਰਤੀ ਸਿਦਕ ਰੱਖਣ ਕਿ ਮੇਰਾ ਉਹ ਪ੍ਰਭੂ ਆਵੇਗਾ ਆਵੇਗਾ, ਉਡੀਨੀ 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 ਕਬ ਘਰ ਆਵੇ ਰੀ। ਤੇ ਕਹਿੰਦੇ ਫਿਰ ਇੱਕ ਦਿਨ ਐਸਾ ਆਵੇਗਾ ਪੀਰ ਜੀ ਕਿ ਉਹ ਖੁਦਾ ਉਹ ਪਤੀ ਪਰਮੇਸ਼ਵਰ ਹਿਰਦੇ ਰੂਪੀ ਘਰ ਵਿੱਚ ਆ ਕੇ ਇਸ ਜੀਵ ਰੂਪੀ ਇਸਤਰੀ ਨੂੰ ਆਪਣੇ ਕੰਠ ਨਾਲ ਲਾਵੇਗਾ।
ਆਪੇ ਮੇਲ ਲਏ ਸੁਖ ਦਾਤਾ, ਆਪ ਮਿਲਿਆ ਘਰ ਆਏ।
ਕਹਿੰਦੇ ਸੁੱਖਾਂ ਦਾ ਦਾਤਾ ਆਪ ਮਿਲਦਾ ਘਰ ਆ ਕੇ।
ਨਾਨਕ ਕਾਮਣ ਸਦਾ ਸੁਹਾਗਣ,
ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸੁਹਾਗਣਾ ਫਿਰ ਸਦਾ ਹੀ, ਜਗਿਆਸੂ ਜੀਵ ਰੂਪੀ ਇਸਤਰੀਆਂ ਸਦਾ ਹੀ ਸੁਹਾਗਣ ਹੁੰਦੀਆਂ।
ਨਾ ਪਿਰ ਮਰੇ ਨਾ ਜਾਏ,
ਐਸਾ ਪਿਰ ਪਤੀ ਉਹਨਾਂ ਨੂੰ ਮਿਲ ਜਾਂਦਾ ਜਿਹੜਾ ਨਾ ਮਰਦਾ ਤੇ ਨਾ ਜੰਮਦਾ ਹੈ।
ਪ੍ਰੀਤ ਕਰਤ ਨਿਤ ਰਹੇ ਪਾਸਾ,
ਕਹਿੰਦੇ ਫਿਰ ਉਹ ਇਸਤਰੀ ਆਪਣੇ ਪਤੀ ਨਾਲ ਪ੍ਰੀਤ ਕਰਦੀ ਹੈ ਤੇ ਉਹਦਾ ਪਤੀ ਨਿਤ ਉਹਦੇ ਕੋਲ ਰਹਿੰਦਾ।
ਜੇ ਔਰਤ ਹੋਵੇ ਬਦਰਾ,
ਜੇ ਔਰਤ ਹੋ ਜੇ ਬਦਰਾ, ਉਹ ਆਖੇ ਵੀ ਮੇਰਾ ਕਿਹੜਾ ਪਤੀ ਸਿਰ ਤੇ ਬੈਠਾ ਘਰ ਹੈ, ਉਹ ਇਹ ਸਮਝੇ ਬੜੀ ਦੂਰ ਗਿਆ ਹੋਇਆ ਤੇ ਬਦ ਚਲਨ ਹੋ ਜਾਏ।
ਕਾਫਲ ਪਈ ਅਵਰ ਚਿਤ ਚਾਹ,
ਕਾਫਲ ਹੋ ਜਾਏ ਹੋਰ ਨਾ ਪ੍ਰਤੀ ਰੱਤ ਰੱਖ ਲਵੇ ਹਿਰਦੇ ਚ, ਆਖੇ ਕਿਹੜਾ ਰੱਬ ਪਿਆ ਵੇਖਦਾ, ਰੱਬ ਤਾਂ ਬੜੀ ਦੂਰ ਹੈ। ਏਦਾਂ ਜੇ ਮਨ ਮੁਖਾਂ ਵਾਲੋਂ ਜੀਵਨ ਬਤੀਤ ਕਰੇ,
ਕੋ ਕੰਤ ਭੁਲਾਵੇ ਮਨ ਤੇ,
ਉਹਨੂੰ ਰੱਬ ਵੀ ਆਪਣੇ ਹਿਰਦੇ ਚ ਭੁਲਾ ਦਿੰਦਾ ਵੀ ਇਹ ਤਾਂ ਬਦ ਰਾਹਾਂ ਤੇ ਚੱਲਣ ਵਾਲੀ ਹੈ, ਇਹਦੇ ਨਾਲ ਹੁਣ ਕੀ ਮੇਲ ਕਰਨਾ ਹੋਇਆ। ਉਹਨੂੰ ਰੱਬ ਵੀ ਆਪਣੇ ਹਿਰਦਿਓ ਭੁਲਾ ਦਿੰਦਾ।
ਦੁਖੀ ਦੁਆਗਣ ਫਿਰੇ ਜੁਆਨ ਤੇ,
ਦੁਖੀ ਤੇ ਦੁਆਗਣ ਹੋ ਕੇ ਥਾਵਾਂ ਥਾਵਾਂ ਤੇ ਫਿਰਦੀਆਂ ਨੇ, ਭਟਕਦੀਆਂ ਨੇ ਜਨਮ ਮਰਨ ਦੇ ਚੱਕਰਾਂ ਚ।
ਸੁਣ ਅਸ ਬਚਨ ਸ਼ੇਖ ਸੁਖ ਪਾਏ,
ਮਹਾਰਾਜ ਜੀ ਦੇ ਬਚਨ ਸੁਣ ਕੇ ਸ਼ੇਖ ਬ੍ਰਹਮ ਫਰੀਦ ਸਾਨੀ ਜੀ ਨੂੰ ਬੜਾ ਸੁਖ ਪ੍ਰਾਪਤ ਹੋਇਆ।
ਬੂਜੀ ਬੋਰੋ ਖਬਰ ਖੁਦਾਏ,
ਫਿਰ ਰੱਬ ਦੇ ਘਰ ਦੀ ਖਬਰ ਪੁੱਛਦੇ ਹੈ, ਹੋਰ ਸਲੋਕ ਉਚਾਰਦੇ ਮਹਾਰਾਜ ਭਗਤ ਫਰੀਦ ਜੀ ਦਾ। ਫਰੀਦਾ ਨੰਡੀ ਕੰਤ ਨਾ ਰਾਵਿਓ, ਵੱਡੀ ਥੀ ਮੁਈ ਆਸ, ਧਨ ਕੁ ਕਹਿੰਦੀ ਗੋਰ ਮੈਂ, ਤੈ ਸਹਿ ਨਾ ਮਿਲੀ ਆਸ। ਇਹ ਸਲੋਕ ਉਚਾਰ ਕੇ ਸ਼ੇਖ ਬ੍ਰਹਮ ਫਰੀਦ ਸਾਨੀ ਜੀ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ, ਜਿਹਦੇ ਬਾਬਤ ਮਹਾਰਾਜ ਜਵਾਬ ਦਿੰਦੇ ਨੇ। ਮਹਿਲ ਕੁਚੱਜੀ ਮੜਵੜੀ, ਕਾਲੀ ਮਨੋਂ ਕਸੁੱਧ, ਜੇ ਗੁਣ ਹੋਵਨ ਤਾਂ ਪਿਰ ਰਵੈ, ਨਾਨਕ ਅਵਗੁਣ ਮੁੰਦ। ਇਹ ਜਵਾਬ ਦੇ ਕੇ ਮਹਾਰਾਜ ਜੀ ਸ਼ੇਖ ਬ੍ਰਹਮ ਨੂੰ ਕਿਰਤਾਰਥ ਕਰਦੇ ਨੇ। ਅਗਲਿਆਂ ਪ੍ਰਸੰਗਾਂ ਵਿੱਚ ਇਹ ਪਾਵਨ ਕਥਾ ਆਪ ਜੀ ਸਰਵਣ ਕਰੋਗੇ।